ਸ੍ਰੀ ਗੁਰ ਦਿੱਤਾ ਪੁੱਤਰ ਤੈ ਲਿਆਏ ਸਤਿਗੁਰ ਤੀਰ ਲੀਨ ਅੰਕ ਦੁਲ ਰਾਵ ਤੇ ਮਿਰਦੁਲ ਬਾਕ ਤੇ ਤੀਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਚਬਰ ਸ਼ਤਰ ਤਖ ਦੇ ਮਾਲਕ ਕਿਰਪਾਲੂ ਮਿਹਰਬਾਨ ਮਨੁੱਖਤਾ ਲੁਕਾਈ ਦੇ ਰਹਿਬਰ ਸਾਂਝੀ ਵਾਲਤਾ ਦੇ ਉਪਦੇਸ਼ ਕਰਤਾ ਸਾਹਿਬਾਨ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਚਰਨ ਕਮਲਾਂ ਪਾਸ ਆਪ ਗੁਰਸੰਗਤਾਂ ਆਪਣੇ ਨਿੱਤ ਦੇ ਨੇਮ ਅਨੁਸਾਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਚਰਨ ਸੁ ਪ੍ਰਾਪਤ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨ ਅੰਦਰ ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਪਿਆਰ ਸਹਿਤ ਰੱਬੀ ਬਾਣੀ ਦੇ ਇਲਾਕੀ ਕੀਰਤਨ ਜਿਨ੍ਹਾਂ ਬਾਬਤ ਕਿਰਪਾਲੂ ਮਿਹਰਬਾਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਿਰਪਾਮਈ ਬਚਨ ਬਖਸ਼ ਦੇ ਐਸਾ ਕੀਰਤਨ ਕਰ ਮਨ ਮੇਰੇ ਊਹਾਂ ਜੋ ਕਾਮ ਤੇਰੇ ਇੱਕੋ ਵਡਿਆਈ ਬਖਸ਼ ਗੁਰੂ ਸਵਾਰਿਓ ਉਹ ਰੱਬੀ ਬਾਣੀ ਅੰਮ੍ਰਿਤ ਬਾਣੀ ਦਾ ਕੀਰਤਨ ਗੁਰੂ ਕੇ ਬਚਨਾਂ ਦੀ ਵਿਚਾਰ ਤੇ ਜਿਸ ਦੁਆਰਾ ਆਪਾਂ ਨਿਰੰਕਾਰ ਜੀ ਦਾ ਨਾਮ ਜਪਨੇ ਹਾਂ ਇਹ ਕਮਾਈ ਸਾਡੇ ਦੋ ਜਗ੍ਹਾ ਤੇ ਸਾਡਾ ਜਿੱਥੇ ਇਹ ਲੋਕ ਸੁਖੀ ਏ ਪਰ ਲੋਕ ਸੁਖੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇਹਦੇ ਨਾਲ ਸਾਡਾ ਲੋਕ ਸਫਲਾ ਹੁੰਦਾ ਕਹਿਣ ਤੇ ਇਸੇ ਕਮਾਈ ਦੇ ਨਾਲ ਪਰਲੋਕ ਸੁਖੇਲਾ ਹੁੰਦਾ ਵੱਡੀਆਂ ਬਖਸ਼ਿਸ਼ਾਂ ਪਰਮਾਤਮਾ ਜੀ ਦੇ ਨਾਲ ਮਿਲਾਪ ਹੁੰਦਾ ਕਹਿਣ ਇਸ ਲਈ ਗੁਰ ਪਿਆਰਿਓ ਵੱਡੀਆਂ ਬਖਸ਼ਿਸ਼ਾਂ ਨੂੰ ਆਪਾਂ ਗੁਰੂ ਕੀ ਬਾਣੀ ਵਿਚਾਰ ਕੀਰਤਨ ਦੇ ਦੁਆਰਾ ਆਪ ਜੀ ਪ੍ਰਾਪਤ ਕਰ ਰਹੇ ਸੋ ਜੋ ਲੜੀਵਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰ ਤੇ ਪਾਵਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਿਆਰਾ ਇਤਿਹਾਸ ਚੱਲ ਰਿਹਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੋ ਤੀਜਾ ਵਿਆਹ ਆਨੰਦ ਕਾਰਜਾਂ ਦੀ ਜਿਸ ਪ੍ਰਕਾਰ ਰਸਮ ਹੋਈ ਉਸ ਬਾਬਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਸਿੱਖਾਂ ਨਾਲ ਸੋਹਣੀ ਸੁੰਦਰ ਗੁਰਸਿੱਖਾਂ ਨਾਲ ਬਰਾਤ ਬਣੀ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਮਰਵਾਹ ਨਗਰ ਦੇ ਵਿੱਚ ਆਪਣੇ ਚਰਨ ਪਾਏ। ਪੁਰਾਤਨ ਸਮੇਂ ਹੁੰਦੇ ਸਨ ਭਲੇ ਸਮੇਂ, ਹੁਣ ਤਾਂ ਗੁਰਸਿੱਖੋ ਸਾਰਾ ਸਮੇਂ ਦੇ ਅਨੁਸਾਰ ਹਰ ਚੀਜ਼ ਦਾ ਸਮਾਂ ਮਿਥ ਦਿੱਤਾ ਗਿਆ ਕਿ ਇਹ ਸਮੇਂ ਤੇ ਟੁਕਾ ਹੋਵੇਗਾ ਓਨੇ ਸਮੇਂ ਤੇ ਹੋ ਜਾਂਦਾ। ਪਲ ਭਰ ਦੇ ਵਿੱਚ ਦੋ ਚਾਰ ਘੰਟਿਆਂ ਵਿੱਚ ਸਾਰੀ ਰਸਮ ਆਨੰਦ ਕਾਰਜਾਂ ਦੀ ਅਦਾ ਹੋ ਜਾਂਦੀ ਕਹਿਣ, ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੋ ਦਿਨ ਪਹਿਲਾਂ ਇਸ ਨਗਰ ਵਿੱਚ ਸਤਿਗੁਰਾਂ ਨੇ ਆਪਣੇ ਚਰਨ ਪਾਏ ਤੇ ਤਿੰਨ ਦਿਨ ਬਾਅਦ ਤਕਰੀਬਨ ਪੰਜ ਦਿਨ ਸਤਿਗੁਰ ਜੀ ਇਸ ਨਗਰ ਵਿੱਚ ਰਹਿ ਤੇ ਜਦੋਂ ਸਤਿਗੁਰ ਜੀ ਗੁਰਸਿੱਖਾਂ ਦੀ ਸੋਹਣੀ ਸੁੰਦਰ ਬਰਾਤ ਨਾਲ ਚਰਨ ਪਾਏ ਤੇ ਅੱਗੋਂ ਬਾਬਾ ਦੁਆਰਾ ਜੀ ਮਿਲੇ ਨੇ, ਬਾਬਾ ਦੁਆਰਾ ਜੀ ਮਿਲੇ ਉਹਨਾਂ ਨੇ ਬਹੁਤ ਪਿਆਰ ਸਹਿਤ ਅੱਗੇ ਟੁਕਾ ਕੀਤਾ। ਮਿਲਣੀ ਦੀ ਰਸਮ ਭਾਈ ਜੇਠਾ ਜੀ ਨੇ ਨਿਭਾਈ, ਇਹ ਸਾਰੀ ਰਸਮ ਅਦਾ ਹੋਈ ਤੇ ਸਮਾਂ ਪਾ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਆਨੰਦ ਕਾਰਜਾਂ ਦੀ ਰਸਮ ਅਦਾ ਕੋਈ ਕਹਿਣ। ਇਸੇ ਤਰ੍ਹਾਂ ਗੁਰਸਿੱਖੋ, ਫਿਰ ਬਾਬਾ ਦੁਆਰਾ ਜੀ ਜਦੋਂ ਸਾਰੀ ਰਸਮ ਅਦਾ ਹੋਈ ਤੇ ਬਾਬਾ ਦੁਆਰਾ ਜੀ ਸਤਿਗੁਰਾਂ ਦੇ ਚਰਨਾਂ ਪਾਸ ਆਏ, ਕਹਿਣ ਲੱਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜੋ ਕੁਝ ਵਾਹਿਗੁਰੂ ਦਾਤਾ ਨੇ ਬਖਸ਼ਿਆ ਉਹ ਅਸੀਂ ਆਪਣੀ ਬੀਬੀ ਆਲ ਮਰਵਾਹੀ ਮਾਤਾ ਦੇ ਨਾਲ ਤੁਹਾਨੂੰ ਸਭ ਕੁਝ ਬਖਸ਼ ਦਿੱਤਾ ਹੈ, ਤੇ ਦਾਤਾ ਜੀ ਆਪ ਦੇ ਦੀਦਾਰੇ ਕਿਵੇਂ ਹੋਣਗੇ, ਚਰਨਾਂ ਦੇ ਭਵਰੇ ਨੇ ਬਾਬਾ ਦੁਆਰਾ ਜੀ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਮਣੇ ਇੱਕ ਟਾਹਲੀ ਦਾ ਰੁੱਖ ਸੀ, ਉਸ ਰੁੱਖ ਨੂੰ ਵੇਖ ਕੇ ਕਹਿਣ ਲੱਗੇ ਕਿ ਜਦੋਂ ਤੁਹਾਡੇ ਮਨ ਅੰਦਰ ਪਿਆਰ ਆਏ, ਅੰਦਰ ਭਾਵਨਾ ਬਣੇ ਕਿ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋਣ, ਤੇ ਮਹਾਰਾਜ ਕਹਿਣ ਲੱਗੇ ਉਸ ਵੇਲੇ ਮਨ ਅੰਦਰ ਅਰਦਾਸ ਕਰੋ ਇਸ ਰੁੱਖ ਦੇ ਕੋਲ ਆ ਜਾਇਆ ਜੇ ਤੇ ਤੁਹਾਨੂੰ ਸਾਡੇ ਦਰਸ਼ਨ ਹੋਣਗੇ। ਇਸ ਤਰ੍ਹਾਂ ਕਿਰਤਾਰਥ ਕਰਕੇ ਬਾਬਾ ਦੁਆਰਾ ਜੀ ਨੂੰ, ਮਾਤਾ ਭਾਗਣ ਜੀ ਨੂੰ, ਸਤਿਗੁਰੂ ਪਾਤਸ਼ਾਹ ਜੀ ਉਸ ਵੇਲੇ ਚਾਲੇ ਪਾਏ ਇਸ ਨਗਰ ਤੋਂ, ਰਸਤੇ ਵਿਚ ਆਏ ਤੇ ਅੱਗੇ ਫਿਰ ਭਾਈ ਲੰਗਾਹ ਜੀ ਆ ਮਿਲੇ। ਸਤਿਗੁਰੂ ਜੀ ਸਮਾਂ ਵੇਖ ਕੇ ਉੱਥੇ ਰੁਕ ਗਏ, ਸਿੱਖ ਆਖਦੇ ਮਹਾਰਾਜ ਅੱਗੇ ਚਾਲੇ ਪਾਓ, ਤੇ ਉਸ ਵੇਲੇ ਮਹਾਰਾਜ ਕਹਿਣ ਲੱਗੇ ਇੱਕ ਸਾਡਾ ਪਿਆਰਾ ਸਿੱਖ ਸਾਨੂੰ ਮਿਲਣ ਵਾਸਤੇ ਆ ਰਿਹਾ, ਉਹਨੇ ਵਖੀਰਾ ਕੱਤੀਆਂ ਨੇ। ਤੇ ਜਦੋਂ ਉਹ ਸਿੱਖ ਆਇਆ ਭਾਈ ਲੰਗਾਹ, ਉਹਨੇ ਆ ਕਰਕੇ ਅਰਜੋਈ ਕੀਤੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਸਿੱਖ ਲਾਹੌਰ ਗਏ ਸਨ ਤੇ ਉਹਨਾਂ ਤੋਂ ਆਪ ਜੀ ਦੇ ਆਨੰਦ ਕਾਰਜਾਂ ਬਾਰੇ ਪਤਾ ਲੱਗਾ ਤੇ ਮਨ ਅੰਦਰ ਪਿਆਰ ਬਣਿਆ ਕਿ ਮੈਂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਾਂ, ਤੇ ਦਾਤਾ ਜੀ ਤੁਹਾਡੇ ਦਰਸ਼ਨ ਕਰਨ ਵਾਸਤੇ ਮੈਂ ਆਪ ਦੇ ਚਰਨਾਂ ਵਿਚ ਪਹੁੰਚਿਆ ਹਾਂ। ਤੇ ਨਾਲ ਭਾਈ ਲੰਗਾਹ ਨੇ ਜੋ ਬੇਨਤੀ ਕੀਤੀ, ਮਹਾਰਾਜ ਜਦੋਂ ਦੇ ਆਪ ਲਾਹੌਰ ਤੋਂ ਆਏ ਹੋ ਉਸ ਸਮੇਂ ਤੋਂ ਜਿਹੜਾ ਕਾਜੀ ਹੈ ਉਹ ਗੁਰੂ ਘਰ ਨਾਲ ਬਹੁਤ ਘਿਰਨਾ ਕਰਦਾ, ਆਪ ਦੀ ਸੁੰਦਰ ਰਚੀ ਧਰਮਸ਼ਾਲਾ ਨੂੰ ਉਹ ਢਾਉਣ ਦਾ ਯਤਨ ਕਰਦਾ ਤੇ ਆਖਦਾ ਇਥੇ ਧਰਮਸ਼ਾਲਾ ਦੀ ਜਗ੍ਹਾ ਤੇ ਮਸੀਤ ਬਣਨੀ ਚਾਹੀਦੀ ਹੈ। ਵਜ਼ੀਰ ਖਾਂ ਉਹਨੂੰ ਰੋਕਦਾ ਪਰ ਉਹ ਮੰਨਦਾ ਨਹੀਂ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਇਹ ਕਿਸੇ ਸਰੀਰ ਦਾ ਅਸਥਾਨ ਬਣਾਇਆ ਹੋਇਆ ਨਹੀਂ, ਇਹ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਦੀ ਰਚੀ ਹੋਈ ਧਰਮਸ਼ਾਲਾ ਹੈ, ਦੁਨੀਆਂ ਦੀ ਕੋਈ ਤਾਕਤ ਇਹਨੂੰ ਨਸ਼ਟ ਤੋਂ ਨਬੂਦ ਨਹੀਂ ਕਰ ਸਕਦੀ, ਇਹ ਸਦਾ ਵਾਸਤੇ ਹੈ। ਇਸ ਤਰ੍ਹਾਂ ਅੰਦਰ ਦਾ ਪਿਆਰ ਧੀਰਜ ਦੇ ਕੇ ਭਾਈ ਲੰਗਾਹ ਨੂੰ ਆਖਿਆ ਜਾ ਕੇ ਸੇਵਾ ਕਰੋ, ਜਿਹੜੇ ਇਹ ਲੋਕ ਤਰਕ ਕਰਦੇ ਨੇ ਇੱਕ ਦਿਨ ਇਹ ਆਪੇ ਤਰਕ ਕਰਨ ਨੂੰ ਖੱਟ ਜਾਣਗੇ, ਤੁਸੀਂ ਪਿਆਰ ਵਿੱਚ ਜੁੜ ਕੇ ਸੇਵਾ ਕਰੋ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਾਵੀ ਦਰਿਆ ਪਾਰ ਕੀਤਾ, ਉਥੋਂ ਸੰਦੇਸ਼ ਸ੍ਰੀ ਅੰਮ੍ਰਿਤਸਰ ਭੇਜਿਆ, ਤੇ ਇਸ ਤਰ੍ਹਾਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਛੇਤੀ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ, ਤੇ ਅੱਗੋਂ ਮਾਤਾ ਗੰਗਾ ਜੀ ਹੋਰ ਗੁਰੂ ਕੇ ਪਿਆਰੇ ਮੋਤਬਾਰ ਸਿੱਖ ਮਿਲੇ, ਬਹੁ ਪ੍ਰਕਾਰ ਗੁਰਮਤ ਅਨੁਸਾਰ ਸਗਨ ਕੀਤੇ ਗਏ, ਤੇ ਫਿਰ ਮਹਾਰਾਜ ਆਪਣੇ ਘਰ ਤੋਂ ਸ੍ਰੀ ਹਰਿਮੰਦਰ ਸਾਹਿਬ ਨਮਸਤਕ ਹੋਏ, ਮੱਥਾ ਟੇਕਿਆ ਗੁਰੂ ਰਾਮਦਾਸ ਜੀ ਦੇ ਦਰ ਤੇ ਇਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਆਣ ਬਰਾਜੇ, ਜਿੱਥੇ ਭਾਈ ਪਹਿੰਦੇ ਖਾਂ ਹੋਰ ਗੁਰਸਿੱਖ ਮਿਲੇ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਖੁਸ਼ੀ ਜ਼ਾਹਰ ਕੀਤੀ। ਇਹ ਆਪ ਜੀ ਪ੍ਰਕਰਨ ਸਰਵਣ ਕਰ ਰਹੇ ਸੋ, ਅਗਲੇਰੇ ਪ੍ਰਕਰਨਾਂ ਨਾਲ ਸਾਰੇ ਆਪਾਂ ਸਾਂਝ ਪਾਈਏ, ਕੋਈ ਵੀ ਰਸਨਾ ਵਾਂਝੀ ਨਾ ਰਹਿ, ਪਾਵਨ ਗੁਰੂ ਕੇ ਇਤਿਹਾਸ ਨਾਲ ਜੁੜਦੇ ਆਂ, ਪਿਆਰ ਸਾਹਿਬ ਤੋਂ ਚਰਨ ਕਰੀਏ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਸ੍ਰੀ ਗੁਰ ਦਿੱਤਾ ਪੁੱਤਰ ਤੈ ਲਿਆਏ ਸਤਿਗੁਰ ਤੀਰ,
ਸਾਹਿਬ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਿਰਾਜਮਾਨ ਉਸ ਵੇਲੇ ਸੇਵਾਦਾਰ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਸਤਿਗੁਰਾਂ ਕੋਲ ਲੈ ਕੇ ਆਏ।
ਲੀਨ ਅੰਕ ਦੁਲ ਰਾਵ ਤੇ ਨਿਰਦੁਲ ਬਾਕ ਤੇ ਧੀਰ।
ਸਤਿਗੁਰਾਂ ਨੇ ਆਪਣੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦੇ ਨਾਲ ਕਈ ਪ੍ਰਕਾਰ ਦੇ ਲਾਡ ਬਹੁਤ ਪ੍ਰਕਾਰ ਤੋਂ ਆਪਣੀ ਗੋਦ ਵਿਚ ਬਿਠਾ ਕਰਕੇ ਬਹੁਤ ਪ੍ਰਕਾਰ ਤੋਂ ਪਿਆਰ ਕੀਤਾ, ਲਾਡ ਲੁਡਾਏ ਤੇ ਅੰਦਰ ਦਾ ਧੀਰਜ ਜਿਹੜਾ ਉਹ ਦੇਣਾ ਕੀਤਾ।
ਜੋ ਪਈ ਜੱਥਾ ਜੋਗ ਸਭ ਕੋ ਸਨਮਾਨਾ, ਸਿੱਖ ਮਸੰਦ ਸੁਪੱਟ ਜੋ ਨਾਨਾ।
ਤੇ ਜੱਥਾ ਜੋਗ ਜਿੰਨੇ ਵੀ ਸਾਹਿਬਾਂ ਦੇ ਚਰਨਾਂ ਵਿਚ ਆਏ ਮੇਰੇ ਦਾਤੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਭ ਦਾ ਸਨਮਾਨ ਕੀਤਾ। ਉਹ ਭਾਵੇਂ ਮਸੰਦ ਆਏ ਭਾਵੇਂ ਸਿੱਖ ਆਏ, ਸਾਰਿਆਂ ਨੂੰ ਸਤਿਗੁਰੂ ਪਾਤਸ਼ਾਹ ਜੀ ਬਹੁ ਮਾਨ ਸਨਮਾਨ ਬਖਸ਼ਦੇ ਨੇ।
ਭਾਵੇਂ ਉਠ ਨਿਜ ਮੰਦਰ ਕੋ ਗਏ, ਖਾਨ ਪਾਨ ਨਾਨਾ ਵਿਦ ਕਏ।
ਇਸ ਤਰ੍ਹਾਂ ਸੰਗਤਾਂ ਨੂੰ ਗੁਰਸਿੱਖਾਂ ਨੂੰ ਕਿਰਤਾਰਥ ਕਰ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਮੰਦਰਾਂ ਨੂੰ ਗਏ, ਸੋਹਣੇ ਆਪਣੇ ਘਰ ਵਾਸ ਕੀਤਾ ਤੇ ਜਾ ਕੇ ਗੁਰੂ ਕੇ ਆਹਾਰ ਲੰਗਰ ਛਕੇ।
ਸੰਧਿਆ ਸਮੇਂ ਤੋਂ ਦੀਪਕ ਮਾਲਾ, ਜੈ ਕਹਿ ਕੀਨਤ ਭਇਓ ਉਜਾਲਾ।
ਇਸ ਤਰ੍ਹਾਂ ਗੁਰਸਿੱਖੋ ਸੰਧਿਆ ਵੇਲਾ ਹੋਇਆ ਤੇ ਜਦੋਂ ਸੰਧਿਆ ਵੇਲਾ ਹੋਇਆ ਗੁਰਸਿੱਖਾਂ ਬਹੁ ਪ੍ਰਕਾਰ ਤੋਂ ਖੁਸ਼ੀਆਂ ਮਨਾਈਆਂ ਤੇ ਸ੍ਰੀ ਹਰਿਮੰਦਰ ਸਾਹਿਬ ਦੀਪਮਾਲਾ ਕੀਤੀ। ਚਾਰ ਸੁਪੇਰੇ ਸੋਹਣੇ ਜਿਹੜੇ ਦੀਵੇ ਉਹ ਜਗਾਏ ਗਏ। ਇਸ ਤਰ੍ਹਾਂ ਗੁਰਸਿੱਖ ਜਿਹੜੇ ਨੇ ਹਰ ਜਗ੍ਹਾ ਤੇ ਉਹਨਾਂ ਪ੍ਰਕਾਸ਼ ਹੀ ਪ੍ਰਕਾਸ਼ ਕੀਤਾ।
ਸ੍ਰੀ ਹਰਿਮੰਦਰ ਕੇ ਚੌਂ ਦਿਸ ਮੈਂ ਦੀਪਕ ਬਾਰ ਧਰੇ ਕ੍ਰਿਤ ਜਿਸ ਮੈਂ।
ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਸੁਪੇਰੇ ਉਪਰ ਸੋਹਣੀ ਪਰਿਕਰਮਾ ਦੇ ਵਿਚ ਚਾਰ ਸੁਪੇਰੇ ਸੋਹਣੇ ਦੇਸੀ ਘਿਓ ਦੇ ਜਿਹੜੇ ਦੀਵੇ ਉਹ ਗੁਰਸਿੱਖਾਂ ਜਗਾਏ। ਕਹਿਣ ਲੱਗੇ ਅੱਜ ਗੁਰੂ ਘਰ ਵਿਚ ਬਹੁਤ ਵੱਡੀ ਖੁਸ਼ੀ ਆਈ ਹੈ।
ਸ੍ਰੀ ਅੰਮ੍ਰਿਤਸਰ ਕੀ ਤੋਂ ਪਾਨ, ਜੈ ਕਹਿ ਕੀਨ ਪ੍ਰਕਾਸ਼ ਮਾਨ।
ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀਆਂ ਚਾਰ ਸੁਪੇਰੇ ਸੜਕਾਂ ਉਹਨਾਂ ਤੇ ਵੀ ਬਹੁ ਪ੍ਰਕਾਰ ਤੋਂ ਜਿਹੜਾ ਹੈ ਉਹ ਪ੍ਰਕਾਸ਼ ਕੀਤਾ।
ਸੁਪਤ ਜਥਾ ਚੁੱਕ ਰਾਤ ਬਿਤਾਈ, ਗਿਆਨ ਨੇ ਸਾਤੇ ਗੁਰੂ ਨਾਏ।
ਇਸ ਤਰ੍ਹਾਂ ਰਾਤਰੀ ਸਮੇਂ ਦਾ ਵੇਲਾ ਹੋਇਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਖਾਂ ਦੀ ਰਾਤ ਬਤੀਤ ਕੀਤੀ ਤੇ ਜਦੋਂ ਗੁਰਸਿੱਖੋ ਪਹਿਰ ਰਾਤ ਰਹਿੰਦੀ ਦਾ ਸਮਾਂ ਹੋ ਗਿਆ ਅੰਮ੍ਰਿਤ ਵੇਲੇ ਦਾ, ਉਸ ਵੇਲੇ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਆਪਣੇ ਸਮੇਂ ਅਨੁਸਾਰ ਉੱਠੇ ਹਨ।
ਗਾਏ ਰਬਾਬੀ ਆਸਾ ਵਾਰ, ਸਤਿਨਾਮ ਸਿਮਰਨ ਜੈਕਾਰ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਹਿ ਰਾਤ ਰਹਿੰਦੀ ਉੱਠ ਕਰ ਇਸ਼ਨਾਨ ਕੀਤਾ, ਨਾਮ ਭਜਨ ਬੰਦਗੀ ਵਿਚ ਲਿਵ ਲੀਨ ਹੋਏ ਤੇ ਰਬਾਬੀ ਸਿੰਘ ਆਏ। ਰਬਾਬੀ ਸਿੰਘਾਂ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ ਤੇ ਸਤਨਾਮ ਵਾਹਿਗੁਰੂ ਨਾਮ ਦੀਆਂ ਜਿਹੜੀਆਂ ਨੇ ਉਹ ਗੂੰਜਾਂ ਪਈਆਂ, ਨਾਮ ਸਿਮਰਨ ਬੰਦਗੀ ਦੇ ਪ੍ਰਵਾਹ ਚੱਲ ਗਏ।
ਬੈਠਤ ਸਤਿਗੁਰ ਲਾਏ ਦਿਮਾਨ, ਆਵੇਂ ਸਿੱਖ ਅਨਿਕ ਲੈ ਗਿਆਨ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰੂ ਪਾਤਸ਼ਾਹ ਸੋਹਣੇ ਤਖਤਾਂ ਤੇ ਬੈਠਦੇ ਨੇ ਤੇ ਉਸੇ ਵੇਲੇ ਭਾਰੀ ਦੀਵਾਨ ਜਿਹੜਾ ਹੈ ਉਹ ਸਜ ਜਾਂਦਾ ਹੈ ਤੇ ਬਹੁਤ ਹੀ ਪਿਆਰ ਸਹਿਤ ਜਿਹੜੇ ਸਿੱਖ ਨੇ ਨਾ ਉਹ ਆਪਣੀਆਂ ਧੰਨ ਪੇਟਾਵਾਂ ਤੇ ਗੁਰਸਿੱਖ ਪਿਆਰੇ ਜਿਹੜੀ ਸਭ ਤੋਂ ਵੱਡੀ ਵਡਿਆਈ ਏ ਜਦੋਂ ਗੁਰੂ ਕੋਲ ਆਵੇ ਸਿੱਖ ਤੇ ਗੁਰੂ ਕੋਲੋਂ ਗਿਆਨ ਪ੍ਰਾਪਤ ਕਰੇ, ਗੁਰੂ ਕੋਲੋਂ ਕੋਈ ਗਿਆਨ ਲੈ ਲੈ ਤੇ ਜੇ ਇੱਕ ਗਿਆਨ ਆਪਾਂ ਸਾਰੇ ਲੈ ਲਈਏ ਜਦੋਂ ਗੁਰੂ ਕੋਲ ਆਈਏ ਉਹ ਕਿਹੜਾ ਗਿਆਨ? ਉਸ ਗਿਆਨ ਨੂੰ ਗੁਰੂ ਨਾਨਕ ਸਾਹਿਬ ਜੀ ਆਖਦੇ ਗੁਰਾ ਇੱਕ ਦੇਖੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਮੈਨੂੰ ਰੱਬ ਨਾ ਭੁੱਲ ਜਾਏ। ਸਾਰਿਆਂ ਜੀਆਂ ਦਾ ਜੋ ਮਾਲਕ ਹੈ ਉਹ ਵਿਸਰੇ ਨਾ। किस तरह का भारी ज्ञान सिख प्राप्त कर दे ने।
इसी प्रकार बिते वो मात सतगुर बिलसद बिद बिलास।
बहुत समा इस तरह गुरसिखो बतीत होया, जदो काफी समा लंघिया ते बहुत प्रकार तो गुरसिख जेड़े ने सतगुरां नाल खुशियां मनांदे, गुरु के दीवाना विच हाजरियां भरदे, सतगुरां दे मुख तो रब दे घर दी वडियाई सुनदे खन।
घर दमोदरी गर्भ दुतिया तब केतक मास बितावन किए जब।
इस तरह माता दमोदरी जी ने फिर दूजा गर्भ धारण किया कह, इस तरह काफी महीने बतीत होए।
भई प्रसूता जन्मी कन्या बद पागन सबियन ते तनिया।
जदो इस तरह प्रसूत का समा आया ते माता दमोदरी जी ने फिर एक कन्या नु पाव के बीबी वीरो जी नु जन्म दिता।
श्री गंगा ने ताई निहारा वीरो नाम विचार उचारा।
देखिया माता दमोदरी जी दी धी नु माता गंगा जी ने ते माता गंगा जी ने वेख करके अपनी पोतरी नु ते मन विच जो प्यार आया ते उस वेले अंदरों प्यारा नाम प्रगट होया ते ओ नाम आप माता गंगा जी ने बीबी वीरो रखिया।
मात करत प्रित पाला कही प्यारी सुता प्रेम के सनी।
ते उस वक्त माता गंगा जी बहुत प्रकार तो लाड लड़ाउंदे ने, प्यार करदे ने, कहन लगे मेरी पोतरी बीबी वीरो वर्गा दुनिया ते कोई नहीं, एना वर्गा एना दा सानी जैसा एना दा जीवन है बीबी वीरो वर्गा दुनिया ते प्रेम दा सानी कोई कोर नहीं खोना।
कब दादी ले अंक दुलारे गुर कर जन्मी पुन उदारे।
माता गंगा जी ओनु गोद विच ले लैंदे ने ते उस वेले लाड लडाउंदियां कोया आखदे ने एना दा गुरु घर जन्म होया कै, ते ए बहुत वड्डे पुन वाली गल कै के जेड़ा गुरु घर आ जाए जेदी गुरु चरणा विच पहुंच हो जाए ओ अपने आप नू कोई अभागा ना जाने, ओ अपने आप नू सुभागा जाने के ओ देते गुरसिखो ओ समा आया के सानू ऐसिया बख्शिशां वाला समा आया अपने आप नू गुरु दे दर ते वेच दो ते इना बचना नू किते पढ़ो मुल खरीदी लाला गोला मेरा नाऊ सुभागा गुर की बचनी खाट बिकाना जित लाया तित लागा। अपने आप नू गुरु दे दर ते वेचो ते आखो जेड़े पासे गुरु ला दे ओ मेरे वास्ते सेवा भली है। माता गंगा जी कहंदे इस बची दा धी दा गुरु घर जन्म होया ते जिदा गुरु घर जन्म होया ए बहुत वड्डे भागां वाली है।
जो पई संगत दीप माल को आवे श्री अमृतसर बिखै नावे।
इस तरह गुर संगतां जेड़ियां ने ना श्री अमृतसर गुरु रामदास महाराज जी दे दर ते दो पुरब विशेष करके मनाए जांदे सन। एक ते जदों गुरसिखो दिवाली होनी ते दूजा जदों विसाखी दा पुरब आउणा। इन्हां दोवां पुरबां ते विशेष करके आउणा संगत ने। दिवाली दा पुरब आया ते गुरसिख इस पावन पुरब ते बंदी छोड़ वाले दिन गुरु रामदास जी दे दर ते आउंदे ने ते गुरु रामदास जी दे अमृत सरोवर विच इशनान करदे ने।
श्री हरमंदर दर्शन करे सुने शब्द और आनंद धरे।
फिर गुरु रामदास महाराज जी दे घर चले जाना, साहब गुरु ग्रंथ साहब जी दे चरणा विच बैठ जाना, जाके साध संगत दे विच ਤੇ ਰਬਾਬੀ ਸਿੰਘਾਂ ਦੇ ਕੋਲੋਂ ਅੰਮ੍ਰਿਤ ਬਾਣੀ ਦਾ ਕੀਰਤਨ ਸੁਣਨਾ ਤੇ ਜਦੋਂ ਗੁਰਸਿੱਖੋ ਆਪਾਂ ਕੀਰਤਨ ਗੁਰੂ ਕੀ ਗੋਦ ਵਿਚ ਆ ਜਾਂਦੇ ਹਾਂ ਇੱਥੇ ਆਪਣੇ ਆਪ ਨੂੰ ਆਖਿਆ ਕਰੋ ਵਾਹਿਗੁਰੂ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਲਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਵਾਹਿਗੁਰੂ ਨਾ ਜਪ ਖੈ ਨਾ ਤਪ ਖੈ ਕਿਸੇ ਤਰ੍ਹਾਂ ਦਾ ਗਿਆਨ ਨਹੀਂ ਵਾਹਿਗੁਰੂ ਨੀਵੇਂ ਕਰਮ ਨੇ ਤੇ ਸਾਨੂੰ ਆਪਣੇ ਚਰਨਾਂ ਵਿਚ ਆਇਆ ਨੂੰ ਰੱਖ ਲਓ ਇਸੇ ਤਰ੍ਹਾਂ ਗੁਰਸਿੱਖ ਜਿਹੜੇ ਇਸ਼ਨਾਨ ਕਰਕੇ ਗੁਰੂ ਰਾਮਦਾਸ ਦੇ ਘਰ ਬੈਠ ਜਾਂਦੇ ਨੇ ਤੇ ਗੁਰੂ ਕਾ ਕੀਰਤਨ ਪਿਆਰ ਨਾਲ ਸੁਣਦੇ ਹਨ
ਸ੍ਰੀ ਹਰਗੋਬਿੰਦ ਤਖਤ ਅਕਾਲ ਬੈਠੇ ਸਭਾ ਲਗਾਏ ਵਿਸਾਲ
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖਤ ਤੇ ਸੁਭਾਏ ਮਾਨਕੁੰ ਦੇ ਬੈਠਦੇ ਨੇ ਬਹੁਤ ਵੱਡਾ ਭਾਰੀ ਦੀਵਾਨ ਸਜਦਾ
ਏ ਕੋਰਨ ਕੋ ਅਰ ਪੰਥੇ ਆਪਣ ਮਨੋਰਥ ਕੋ ਚਿਰੰਤੇ
ਆਪਣੀਆਂ ਧਨ ਭੇਟਾਵਾਂ ਜਿਹੜੀਆਂ ਗੁਰਸਿੱਖ ਆ ਕਰਕੇ ਅਰਪਣ ਕਰਦੇ ਨੇ ਤੇ ਫਿਰ ਜੋ ਮਨੋਰਥ ਹੁੰਦਾ ਹੈ ਨਾ ਜੋ ਮਨ ਦੀ ਭਾਵਨਾ ਹੁੰਦੀ ਕਹਿਣ ਕਿਉਂਕਿ ਗੁਰਸਿੱਖੋ ਸਾਰਿਆਂ ਦੀਆਂ ਭਾਵਨਾਵਾਂ ਨੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਕਿ ਆਪਣਾ ਮਨੋਰਥ ਜਿਹੜਾ ਹੈ ਗੁਰਸਿੱਖ ਮਹਾਰਾਜ ਜੀ ਦੇ ਚਰਨਾਂ ਵਿਚ ਉਚਾਰਦੇ ਨੇ
ਕਰੈ ਕਾਮਨਾ ਸਭ ਕੀ ਪੂਰਨ ਬਖਿਆ ਸਿੱਖਣ ਕੇ ਗੁਣ ਰੂਰਨ
ਸਾਰਿਆਂ ਦੀਆਂ ਕਾਮਨਾਵਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪੂਰੀਆਂ ਕਰਦੇ ਨੇ ਤੇ ਸਿੱਖਾਂ ਨੂੰ ਬਹੁਤ ਪਿਆਰੇ ਗੁਣ ਜਿਹੜੇ ਨੇ ਉਹ ਬਖਸ਼ ਦਿੰਦੇ ਨੇ ਗੁਣਾਂ ਦੇ ਨਾਲ ਭਰਪੂਰ ਕਰ ਦਿੰਦੇ ਨੇ ਮਹਾਰਾਜ ਜੀ
ਕੇਤਕ ਭਗਤ ਬਿਖੈ ਮਨ ਲਾਵੈ ਸਤਨਾਮ ਸਿਮਰਤ ਗਤ ਪਾਵੈ
ਕਈ ਗੁਰਸਿੱਖ ਪਿਆਰੇ ਜਿਹੜੇ ਨੇ ਨਾ ਉਹ ਭਗਤੀ ਦੇ ਵਿਚ ਆਪਣਾ ਚਿੱਤ ਮਨ ਜਿਹੜਾ ਭਗਤੀ ਵਿਚ ਜੋੜਦੇ ਨਾਮ ਸਿਮਰਨ ਦੇ ਵਿਚ ਆਪਣੀ ਸੁਰਤ ਜੋੜਦੇ ਨੇ ਤੇ ਇਸ ਤਰ੍ਹਾਂ ਗੁਰਸਿੱਖੋ ਆਪਣੀ ਰਸਨਾ ਤੋਂ ਫਿਰ ਗੁਰੂ ਕਾ ਨਾਮ ਵਾਹਿਗੁਰੂ ਮੰਤਰ ਗੁਰ ਮੰਤਰ ਉਚਾਰਨ ਕਰਦੇ ਨੇ ਜਿਹਦੇ ਨਾਲ ਸਿੱਖਾਂ ਨੂੰ ਮੋਕਸ਼ ਮਿਲਦੀ ਏ
ਕਿਸ ਕੋ ਵੀ ਨਿਸ਼ਚੈ ਉਰ ਗਿਆਨ ਜਾਣੈ ਆਪਣੋ ਰੂਪ ਮਾਨ
ਤੇ ਕਈ ਐਸੇ ਗੁਰਸਿੱਖ ਜਾਣਨੇ ਜਿਹੜੇ ਜੁੜ ਜਾਂਦੇ ਨੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਦਰ ਦਾ ਟਿਕਾ ਬਖਸ਼ਦੇ ਨੇ ਤੇ ਉਹ ਫਿਰ ਆਪਣੇ ਆਪ ਨੂੰ ਭਾਵ ਆਪਣੇ ਸਰੂਪ ਨੂੰ ਲੱਖਦੇ ਕੰਨ
ਤਨ ਹੰਤਾ ਕੇ ਹੇਰ ਨਿਰਾਲੇ ਲਿਪੈ ਨਾ ਫਲ ਜੋ ਕਰਮਨ ਜਾਲੇ
ਉਹਨਾਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤਨ ਦੇ ਹੰਕਾਰ ਤੋਂ ਦੂਰ ਕਰ ਦਿੰਦੇ ਨੇ ਨਿਰਾਲਾ ਜੀਵਨ ਬਣਾ ਦਿੰਦੇ ਨੇ ਅੰਦਰ ਕਿਸੇ ਪ੍ਰਕਾਰ ਦਾ ਲੇਸ ਮਾਤਰ ਹੰਕਾਰ ਨਹੀਂ ਰਹਿ ਜਾਂਦਾ ਹੰਕਾਰ ਅੰਦਰੋਂ ਖਤਮ ਕਰ ਦਿੰਦੇ ਨੇ ਤੇ ਜਿਹੜੇ ਕਰਮਾਂ ਦੇ ਜਾਲ ਜਿਹੜੇ ਫਲ ਨੇ ਇਹਨਾਂ ਵਿਚ ਮਹਾਰਾਜ ਆਉਣ ਨਹੀਂ ਦਿੰਦੇ
ਆਏ ਅਨਿਕ ਸੇਵਾ ਕੋ ਲਾਗੇ ਜਗ ਬੰਧਨ ਕੋ ਤਿਆਗੈ ਬੜ ਭਾਗੇ
ਆ ਕਰਕੇ ਨਾ ਗੁਰਸਿੱਖ ਪਿਆਰੇ ਜਿਹੜੇ ਨੇ ਉਹ ਸੇਵਾ ਵਿਚ ਲੱਗ ਜਾਂਦੇ ਇਸ ਲਈ ਗੁਰਸਿੱਖੋ ਸੇਵਾ ਕਰੋ ਤੇ ਸੇਵਾ ਜਿਹੜੀ ਹੈ ਨਾ ਜਿੱਥੇ ਵੀ ਮਿਲੀ ਉਹ ਭਾਵੇਂ ਸਟੈਂਡ ਤੇ ਮਿਲੀ ਸਾਈਕਲ ਸਟੈਂਡ ਤੇ ਮਿਲ ਗਈ ਗੁਰੂ ਕੇ ਲੰਗਰਾਂ ਵਿਚ ਮਿਲ ਗਈ ਜਿੱਥੇ ਸੇਵਾ ਮਿਲ ਜਾਏ ਉੱਥੇ ਸੇਵਾਦਾਰ ਬਣ ਕੇ ਸੇਵਾ ਕਰੋ ਤੇ ਜਦੋਂ ਸਿੱਖ ਆਵੇ ਕਿਸੇ ਭਾਵੇਂ ਕੋਈ ਹੋਰ ਵੀ ਆ ਜਾਏ ਤੇ ਸਾਡਾ ਅੰਦਰਲਾ ਪਿਆਰ ਇੰਨਾ ਕੁ ਹੋਵੇ ਕਿ ਆਪਾਂ ਸਿੱਖਾਂ ਤੋਂ ਵਾਰਨੇ ਬਲੇਕਾਰਨੇ ਜਾਈਏ ਉਹ ਗੁਰਸਿੱਖੋ ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਿੱਖਾਂ ਦੇ ਮੁਖਾਤਬ ਹੁੰਦੇ ਨੇ ਨਾ ਸਾਹਮਣੇ ਸਿੱਖ ਆ ਜਾਏ ਤੇ ਗੁਰੂ ਅਰਜਨ ਸਾਹਿਬ ਪਤਾ ਕੀ ਆਖਦੇ ਨੇ ਗੁਰਸਿੱਖਾਂ ਦੀ ਕੀ ਖਰ ਧੂੜ ਦੇ ਹਮ ਪਾਪੀ ਧੀ ਗਤ ਪਾ ਕੇ ਗੁਰੂ ਆਖਦਾ ਮੈਂ ਪਾਪੀ ਆ ਸਿੱਖ ਸਾਹਮਣੇ ਨੇ ਮੇਰਾ ਭਲਾ ਹੋ ਜਾਏਗਾ ਇਸ ਲਈ ਗੁਰਸਿੱਖੋ ਜਦੋਂ ਸੇਵਾ ਵਿਚ ਲੱਗੀਏ ਤੇ ਫਿਰ ਸਿੱਖਾਂ ਤੋਂ ਵਾਰ ਨੇ ਬਲੇਖਾਰ ਨੇ ਜਾਈਏ, ਜਿਨ੍ਹਾਂ ਕੋ ਪਿਆਰ ਕਰ ਸਕੀਏ ਸੇਵਾ ਕਰਕੇ ਉਹਨਾਂ ਪਿਆਰ ਮੰਨਣਾ ਚਾਹੀਦਾ ਹੈ। ਇਸ ਤਰ੍ਹਾਂ ਬਹੁਤਾਤ ਗਿਣਤੀ ਸਿੱਖਾਂ ਦੀ ਜਿਹੜੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਗੁਰੂ ਰਾਮਦਾਸ ਦੇ ਘਰ ਪਹੁੰਚੇ ਨੇ, ਸੇਵਾ ਕਰਦੇ ਨੇ ਤੇ ਆਪਣੇ ਜਗ ਬੰਧਨਾਂ ਦਾ ਤਿਆਗ ਕਰਦੇ ਨੇ। ਸੇਵਾ ਵਿਚ ਜੁੜੋ ਤੇ ਆਪਣਾ ਘਰ ਪਰਿਵਾਰ ਜਿਹੜੀ ਮਾਇਆ ਉਹਨੂੰ ਪਿੱਛੇ ਛੱਡ ਦੋ। ਇਹਨਾਂ ਕੋ ਕਿ ਮੈਂ ਬਹੁਤ ਵੱਡਾ ਵਾਂ, ਮੇਰੀ ਬਹੁਤ ਵੱਡੀ ਪਹੁੰਚ ਹੈ, ਤੁਸੀਂ ਮੇਰੇ ਪਿਛੋਕੜ ਵੱਲ ਵੇਖੋ, ਉਹ ਮੈਂ ਏਡਾ ਵੱਡਾ ਸੇਵਾਦਾਰ। ਗੁਰਸਿੱਖੋ ਸੇਵਾ ਕਰੋ ਤੇ ਜਗ ਬੰਧਨਾਂ ਤੋਂ ਘਰ ਪਰਿਵਾਰ ਦੇ ਬੰਧਨਾਂ ਤੋਂ ਇਹਨਾਂ ਸਾਰਿਆਂ ਤੋਂ ਉੱਚੇ ਹੋ ਜਾਓ। ਇਹਨਾਂ ਸਾਰਿਆਂ ਨੂੰ ਆਪਾਂ ਵਸ ਵਿਚ ਕਰਨਾ ਹੈ। ਆਪਣੇ ਪਿਛੋਕੜ ਦਾ ਹੌਕਾ ਨਾ ਦਓ, ਸੇਵਾ ਕਰੋ ਤੇ ਇਸ ਭਾਵਨਾ ਨੂੰ ਮੁੱਖ ਰੱਖ ਕੇ ਕਿ ਆਪਾਂ ਇਹਨਾਂ ਸਾਰਿਆਂ ਨੂੰ ਵਸ ਕਰ ਲਈਏ।
ਲਗਿਓ ਸਦਾ ਵਰਤ ਮੁਕਤੀ ਕੇਰਾ, ਆਸਰਾ ਲੈ ਆਨੰਦ ਕਨੇਰਾ।
ਆਪਣੀ ਜਿਹੜੀ ਭਾਵਨਾ ਸੁਰਤ ਜਿਹੜੀ ਹੈ ਨਾ, ਆਗਾ ਕੂਤਰਾਂਗਾ, ਐਸੀ ਭਾਵਨਾ ਹੋਏ, ਪਿੱਛੇ ਨਾ ਵੇਖੀਏ, ਅੱਗੇ ਨੂੰ ਵੇਖੀਏ ਤੇ ਉਹ ਆਪਣਾ ਸਦਾ ਵਰਤ ਇੱਕ ਬਣਾਓ। ਤੇ ਉਹ ਸਦਾ ਵਰਤ ਕੀ ਹੈ ਕਿ ਮਹਾਰਾਜ ਜੀ ਦੇ ਚਰਨਾਂ ਵਿਚ ਆ ਕੇ ਸਾਨੂੰ ਮੁਕਤੀ ਮਿਲ ਜਾਏ, ਅਸੀਂ ਰਹਿਤ ਹੋ ਜਾਈਏ। ਜਨਮ ਮਰਨ ਦੋਗੂ ਮੈਂ ਨਾਹੀ, ਜਨ ਪਾਰੀ ਉਪਕਾਰੀ ਆਏ। ਉਹ ਭਾਵਨਾ ਬਣਾਈਏ ਕਿ ਆਪਾਂ ਜਨਮ ਤੇ ਮਰਨ ਤੋਂ ਰਹਿਤ ਹੋ ਜਾਈਏ। ਉਹਦੇ ਵਾਸਤੇ ਗੁਰਸਿੱਖੋ ਅੰਦਰ ਆਸ ਬਣਾਓ ਤੇ ਆਨੰਦ ਦੀ ਪ੍ਰਾਪਤੀ ਕਰੋ।
ਵੈਰ ਅਖੇਰ ਬ੍ਰਿਤੀ ਕੋ ਜਾਤੇ, ਆਯੁਧ ਵਿਦਿਆ ਮੈਂ ਉਭਰਾਤੇ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼ਿਕਾਰ ਕਰਨ ਵਾਸਤੇ ਜੰਗਲ ਵੱਲ ਜਾਂਦੇ ਨੇ ਤੇ ਉਥੇ ਜਾ ਕਰਕੇ ਯੁੱਧ ਵਿਦਿਆ, ਉਹ ਜੋ ਸ਼ਸਤਰ ਵਿਦਿਆ ਆਪ ਜਿੱਤੇ ਸ਼ਿਕਾਰ ਕਰਨਾ, ਸਿੱਖਾਂ ਨੂੰ ਇਹਦੇ ਵਿਚ ਨਿਪੁੰਨ ਕਰਨਾ।
ਕਹਿੰਦੇ ਖਾਨ ਅਧਿਕ ਬਲਵਾਨਾ, ਤੇਸੋਂ ਪਰਚਿਤ ਰਹਿ ਮਾਨਾ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਾਨ ਦੇ ਨਾਲ ਬਹੁਤ ਪਿਆਰ ਕਰਦੇ ਨੇ, ਬਹੁਤ ਪਿਆਰ ਪੁੱਤਰਾਂ ਵਾਂਗੂ ਪਾਲਦੇ ਨੇ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੀ ਸਰਕਾਰ ਕਹਿੰਦੇ ਖਾਨ ਦੇ ਨਾਲ ਪਰਚੇ ਰਹਿੰਦੇ ਨੇ, ਪਿਆਰ ਵਾਂਗੂ ਪੁੱਤਰਾਂ ਵਾਂਗੂ ਪਿਆਰ ਕਰਨਾ। ਤੇ ਗੁਰਸਿੱਖੋ ਇਸ ਬਖਸ਼ਿਸ਼ ਨੂੰ ਜੇ ਗੁਰੂ ਇੰਨਾ ਪਿਆਰ ਕਰੇ, ਇਹ ਜ਼ਰੂਰੀ ਨਹੀਂ ਕਿ ਉਹ ਵਡਭਾਗਾ ਬਣੇਗਾ। ਇਹ ਤਾਂ ਗੁਰੂ ਦੀਆਂ ਬਖਸ਼ਿਸ਼ਾਂ ਨੇ, ਵੱਡੇ ਭਾਗਾਂ ਵਾਲੇ ਤਾਂ ਬਣਾਂਗੇ ਜੇ ਮਰਦੇ ਦਮ ਤੀਕਰ ਸਾਡੇ ਮਨ ਅੰਦਰ ਭਾਵਨਾ ਹੋਏਗੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪ ਆਪਣਾ ਮੇਰਾ ਭਰਿਆ ਹੱਥ ਰੱਖਿਆ ਜੀ, ਮੈਂ ਦੋ ਕੁ ਟੂਕਾਂ ਤੁਹਾਡੇ ਚਰਨਾਂ ਵਿਚ ਰੱਖਣੀਆਂ ਕਹਾਂ। ਗੁਰੂ ਘਰ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਨੇ ਫੜਾਇਆ ਤੇ ਗੰਗੂ ਬ੍ਰਾਹਮਣ ਜਿਹੜਾ ਸੀ ਨਾ, ਇਤਿਹਾਸ ਵਿਚ ਇੱਕ ਜ਼ਿਕਰ ਆਉਂਦਾ ਹੈ ਕਿ ਇਹਦੀ ਜਿਹੜੀ ਮਾਂ ਸੀ ਨਾ, ਉਹ ਮਾਂ ਦਰ ਦਰ ਤੇ ਮੰਗਦੀ ਸੀ, ਪਿਤਾ ਬਚਪਨ ਵਿਚ ਚੜਾਈ ਕਰ ਗਿਆ। ਦਰ ਦਰ ਤੇ ਮੰਗਣਾ, ਕਿਸੇ ਸਿੱਖ ਦੀ ਨਿਗਾਹ ਵਿਚ ਇਹ ਮਾਂ ਪੈ ਗਈ। ਉਹ ਕਹਿਣ ਲੱਗਾ ਸਿੱਖ ਕੇ ਮਾਂ, ਤੂੰ ਆਪਣੇ ਬੱਚੇ ਇਸ ਗੰਗੂ ਨੂੰ ਨਾਲ ਲੈ ਕੇ ਘਰ ਘਰ ਮੰਗਣੀ ਏ, ਵੇਖੀ ਤੇਰੇ ਪੁੱਤਰ ਨੇ ਵੀ ਮੰਗਣਾ ਸ਼ੁਰੂ ਕਰ ਦੇਣਾ। ਇਸ ਤਰ੍ਹਾਂ ਕਰ, ਆਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਆਂ ਵਾਲਾ ਮਾਲਕ ਬਿਰਾਜੇ ਆਈ, ਉਹਦੇ ਚਰਨਾਂ ਵਿਚ ਇਸ ਪੁੱਤਰ ਨੂੰ ਲਾ। ਇਹ ਮਾਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿਚ ਲੈ ਆਈ। 21-22 ਸਾਲ ਇਹਨੇ ਗੁਰੂ ਘਰ ਸੇਵਾ ਕੀਤੀ ਤੇ ਅੰਤ ਸਮਾਂ ਜਦੋਂ ਆਇਆ, ਪੁੱਤਰਾਂ ਵਾਂਗੂ ਮੇਰੇ ਸਾਹਿਬ ਨੇ ਰੱਖਿਆ, ਪਰ ਇਹ ਪੁੱਤਰ ਜਿਹੜਾ ਨਾ, ਬੱਚਿਆਂ ਨੂੰ ਸਾਹਿਬਜ਼ਾਦਿਆਂ ਨੂੰ ਫੜਾਉਣ ਦਾ ਕਲੰਕ ਇਹਦੇ ਸਿਰ ਤੇ ਲੱਗਾ। ਇਹਦੇ ਨਗਰ ਦਾ ਵੀ ਲੋਕ ਨਾਂ ਨਹੀਂ ਸਨ ਲੈ ਕੇ ਰਾਜੀ, ਖਾਲਸੇ ਨੇ ਨਗਰ ਵੀ ਬਦਲ ਦਿੱਤਾ। ਕਹਿਣ ਲੱਗੇ ਖੇੜੀ ਨਹੀਂ, ਇਹ ਪਿੰਡ ਸਰਖੇੜੀ ਹੈ। ਫਿਰ ਗੁਰਸਿੱਖੋ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ, ਜਿਨ੍ਹਾਂ ਨੇ 113 ਸਾਲ ਗੁਰੂ ਘਰ ਬਿਤਾਏ, ਤੇ ਜਦੋਂ 113 ਸਾਲ ਗੁਰੂ ਘਰ ਸੇਵਾ ਕੀਤੀ, ਅੰਤਲਾ ਸਮਾਂ ਆਇਆ ਬਾਬਾ ਬੁੱਢਾ ਜੀ ਦਾ, ਜਿਨ੍ਹਾਂ ਤੇ ਇੰਨੀਆਂ ਵੱਡੀਆਂ ਵਡਿਆਈਆਂ ਨੇ, ਉਹਨਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਜੁੜ ਕੇ ਆਖਿਆ ਸੀ, ਗੁਰੂ ਹਰਗੋਬਿੰਦ ਸਾਹਿਬ ਜੀ, ਮੇਰਾ ਅੰਤ ਸਮਾਂ ਆ ਗਿਆ, ਇੱਕ ਬਚਨ ਆਖੋ, ਮੈਂ ਬੋਲਣਾ ਵਾ ਤੇ ਤੁਸੀਂ ਹਾਜ਼ਰੀ ਭਰ ਦਿਆ ਜੇ, ਇਹ ਆਖੋ ਬਖਸ਼ੰਦ ਪਿਤਾ ਬਾਬਾ ਬੁੱਢਾ ਜੀ ਨੂੰ ਬਖਸ਼ ਲਿਆ, ਬਾਬਾ ਬੁੱਢਾ ਜੀ ਨੂੰ ਬਖਸ਼ ਲਿਆ। ਇਸ ਕਰਕੇ ਗੁਰਸਿੱਖੋ, ਸੇਵਾ ਕਰੋ ਤੇ ਅੰਤ ਸਮੇਂ ਦੀ ਕਿਰਪਾਵਨਾ ਬਣਾਈ ਰੱਖੋ, ਅਸੀਂ ਗੁਰੂ ਨਾਲ ਜੁੜੇ ਰਹੀਏ। ਇਹ ਜ਼ਰੂਰੀ ਨਹੀਂ ਗੁਰੂ ਜੀ ਦੇ ਨਾਲ ਪਿਆਰ ਕਰੇ ਉਹਨੂੰ ਵਡਿਆਈਆਂ ਮਿਲ ਸਕਦੀਆਂ ਨੇ। ਇਹ ਤਾਂ ਗੁਰਸਿੱਖੋ ਅੰਦਰ ਦਾ ਟਿਕਾ ਇੱਕ ਦੂਰ ਬੈਠਾ ਹੈ, ਉਹ ਸਦਾ ਵਾਸਤੇ ਪਿਆਰ ਬਣਾ ਲੈਂਦਾ ਹੈ। ਇਸ ਲਈ ਗੁਰਸਿੱਖੋ, ਇਹ ਭਾਵੇਂ ਪਹਿਨਦੇ ਖਾਂ ਨਾਲ ਮਹਾਰਾਜ ਲਾਡ ਲਾਉਂਦੇ ਨੇ, ਤੇ ਜਦੋਂ ਇਹਦਾ ਵੀ ਅੰਤ ਸਮਾਂ ਆਉਂਦਾ ਹੈ, ਇਹ ਮੇਰੇ ਸਾਹਿਬ ਤੇ ਵਾਰ ਕਰਦਾ ਹੈ, ਤੇ ਇਹ ਆਪਣੀ ਮੁਖ ਤੋਂ ਜੋ ਬਚਨ ਬੋਲਦਾ ਹੈ, ਉਸ ਵੇਲੇ ਇਹ ਆਪਣੀ ਰਸਨਾ ਤੋਂ ਆਖਦਾ, ਅੰਮਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਪਹਿਨਦੇ ਖਾਂ, ਇਹ ਅੰਮਾ ਕਹਿਣ ਦਾ ਵੇਲਾ ਨਹੀਂ, ਆਪਣੀ ਰਸਨਾ ਤੋਂ ਅੱਲਾ ਕਹਿ, ਅੱਲਾ ਕਹਿਣ ਨਾਲ ਤੇਰਾ ਭਲਾ ਹੋਏਗਾ। ਐਸੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਹਿਨਦੇ ਖਾਂ ਦੇ ਨਾਲ ਨਾਲੇ ਸਾਹਿਬ ਜੰਗਲ ਵਿਚ ਸ਼ਿਕਾਰ ਕਰਦੇ ਨੇ, ਤੇ ਆਪਣੇ ਇਸ ਪੁੱਤਰ ਪਹਿਨਦੇ ਖਾਂ ਨਾਲ ਪਰਚੇ ਰਹਿੰਦੇ ਹਨ।
ਵੱਡੇ ਬਲੀ ਦੋ ਮੈਕ ਮੰਗਾਵੈ, ਤਿਨਕੋ ਸਨਮੁਖ ਸੀਸ ਫਿਰਾਵੈ।
ਪੁੱਤਰਾਂ ਵਾਂਗੂ ਪਿਆਰ ਕੀਤਾ ਤੇ ਉਸ ਵੇਲੇ ਕਈ ਤਰ੍ਹਾਂ ਦੇ ਕੌਤਕ ਘੜਦੇ ਨੇ, ਦੋ ਵੱਡੇ ਪੈਸੇ ਮੰਗਾ ਲੈਣੇ ਉਹਨਾਂ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਸ ਦੇ ਵਿਚ ਉਹਨਾਂ ਦੀਆਂ ਟੱਕਰਾਂ ਉਹਨਾਂ ਨੂੰ ਪੜਾਉਣਾ, ਤੇ ਜਦੋਂ ਦੋਵਾਂ ਨੇ ਆਪਸ ਵਿਚ ਪੜਨਾ,
ਟੱਕਰ ਇੱਕ ਜਬ ਕਰੇ ਤੇਰਾ ਮਨ, ਜਬ ਦੂਜੀ ਕੋ ਲਾਗੈ ਲਾਵਨ।
ਜਦੋਂ ਇਹ ਦੋਵੇਂ ਪੈਸੇ ਇੱਕ ਟੱਕਰ ਲਾ ਲੈਂਦੇ ਨੇ, ਤੇ ਜਦੋਂ ਦੂਜੀ ਟੱਕਰ ਲਾਉਣ ਲੱਗਦੇ ਹਨ,
ਦੋਨੋ ਮੈਖਨ ਕੇਰ ਬਿਖਾਨ ਗਹਿ ਪਾਨ ਮੈਂ ਪੈਂਦੇ ਖਾਂ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ, ਪੈਂਦੇ ਖਾਂ, ਤੂੰ ਹੁਣ ਇਹਨਾਂ ਦੋਵਾਂ ਪੈਸਿਆਂ ਦੇ ਵਿਚ ਖਲੋ ਜਾ, ਤੇ ਇਹਨਾਂ ਦੇ ਦੋਵਾਂ ਸਿੰਘਾਂ ਨੂੰ ਫੜ ਲੈ, ਤੇ ਦੋਵਾਂ ਸਿੰਘਾਂ ਨੂੰ ਪੈਂਦੇ ਖਾਂ। ਉਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਮੰਨ ਕੇ ਦੋਵਾਂ ਪੈਸਿਆਂ ਦੇ ਸਿੰਘਾਂ ਨੂੰ ਹੱਥ ਵਿਚ ਫੜ ਲੈਂਦਾ
ਏ। ਟਿਕਾਵੈ ਦੋਨ ਮੈਂ ਕਰ ਸਕੈ ਓਜ ਤਬ ਕੌਣ।
ਇਸ ਤਰ੍ਹਾਂ ਹੁਣ ਪੈਂਦੇ ਖਾਂ ਵਿਚ ਏਡਾ ਵੱਡਾ ਇਹ ਬਲਵਾਨ ਯੋਧਾ ਹੈ, ਇਹ ਦੋਵਾਂ ਪੈਸਿਆਂ ਨੂੰ ਆਪਸ ਵਿਚ ਭੜਨ ਨਹੀਂ ਦਿੰਦਾ ਹੈ। ਇੰਨੀ ਇਹਦੇ ਵਿਚ ਤਾਕਤ ਹੈ ਕਿ ਜਿੱਥੇ ਇਹਨੇ ਟਿਕਾ ਦਿੱਤਾ ਦੋਵਾਂ ਨੂੰ, ਉਹ ਉੱਥੇ ਟਿਕ ਗਏ, ਆਪਣਾ ਇੱਕ ਕਦਮ ਵੀ ਉਹ ਅੱਗੇ ਨਹੀਂ ਪੁੱਟ ਸਕਦੇ।
ਬਲ ਤੇ ਝਟਕਾ ਕਰੇ ਪਿਛਾਰੀ ਦੋਨੋ ਥਿਰੈ ਸਕਲ ਬਲ ਹਾਰੇ।
ਐਸਾ ਪੈਂਦੇ ਖਾਂ ਇੱਕੋ ਦਮ ਝਟਕਾ ਲਾਉਂਦਾ, ਉਹਨਾਂ ਦੋਵਾਂ ਨੂੰ ਪਿੱਛੇ ਕਰ ਦਿੰਦਾ, ਤੇ ਜਿੱਥੇ ਹੁਣ ਇਹ ਪਿੱਛੇ ਦੋਵੇਂ ਖੋ ਗਏ, ਉਹ ਉੱਥੇ ਟਿਕੇ ਰਹਿੰਦੇ ਨੇ। ਉਹਨਾਂ ਦੀ ਤਾਕਤ ਨਹੀਂ ਕਿ ਉਹ ਇੱਕ ਪੈਰ ਵੀ ਆਪਣਾ ਅੱਗੇ ਪਾਟ ਸਕਣ।
ਕਰੇ ਹਜ਼ਾਰੋਂ ਖਰੇ ਹਜ਼ਾਰੋਂ ਪਿੱਛੇ ਤਮਾਸ਼ਾ ਬਿਸਮੈਰ ਦੇ ਲੱਖੇ ਬਲ ਰਾਸਾ।
ਹਜ਼ਾਰਾਂ ਗੁਰਸਿੱਖ ਨੇ ਉਹ ਵੇਖਦੇ ਨੇ ਇਹ ਵੱਡਾ ਕੌਤਕ, ਜਦੋਂ ਐਸਾ ਚੋਜ ਐਸਾ ਕੌਤਕ ਵੇਖਦੇ ਨੇ ਸਿੱਖ, ਤੇ ਸਿੱਖਾਂ ਵਿਚ ਆਪਸੀ ਵਿਚਾਰ ਚੱਲਦੀ ਏ, ਬਿਸਮਾਦ ਹੋ ਜਾਂਦੇ ਨੇ, ਤੇ ਉਸ ਵੇਲੇ ਆਖਦੇ ਨੇ ਕਿ ਪੈਂਦੇ ਖਾਂ ਏਡਾ ਵੱਡਾ ਬਲਵਾਨ ਹੈ, ਇਹਦੀ ਗੱਤ ਨੂੰ ਇਹਦੇ ਬਲ ਨੂੰ ਆਪਾਂ ਜੇ ਕਹੀਏ ਕਿ ਆਪਾਂ ਕਿਸੇ ਨਾਲ ਤੁਲਨਾ ਕਰੀਏ, ਉਹ ਹੋ ਨਹੀਂ ਸਕਦੀ।
ਇਸ ਕੇ ਸਮੈ ਮੰਡਲ ਮਾਈ ਦੂਸਰ ਕਿਸ ਥਲ ਸੁਨੀਅਤ ਨਾਈ।
ਉਹ ਸਾਰੇ ਆਖਦੇ ਨੇ ਕਿ ਇਸ ਮੰਡਲ ਇਸ ਧਰਤੀ ਤੇ ਪੈਂਦੇ ਖਾਂ ਵਰਗਾ, ਇਸ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪੁੱਤਰਾਂ ਵਾਂਗ ਪਾਲਿਆ, ਇਹਦੇ ਵਰਗਾ ਦੁਨੀਆਂ ਤੇ ਕੋਈ ਹੋਰ ਦਿਸਦਾ ਨਹੀਂ, ਕਿ ਕੋਈ ਪਹਿਨਦੇ ਖਾਂ ਵਰਗਾ ਕੋਈ ਬਲਵਾਨ ਹੋਵੇ।
ਦੇਸ਼ ਵਿਦੇਸ਼ਨ ਮੈਂ ਤਿਸ ਬਾਤ ਕਰੇ ਲੋਕ ਸੁਣ ਸੁਣ ਬਿਸਮਾਤ।
ਤੇ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਦੇ ਵਿਚ ਪਹਿਨਦੇ ਖਾਂ ਦੇ ਨਾਮ ਦੀ ਧੁੰਮ ਪਈ ਹੈ ਤੇ ਹਜ਼ਾਰਾਂ ਲੋਕ ਜਿਹੜੇ ਨੇ ਦੇਸ਼ਾਂ ਵਿਦੇਸ਼ਾਂ ਵਿਚ ਪਹਿਨਦੇ ਖਾਂ ਦੀ ਸਲਾਹਨਾ ਕਰਦੇ ਨੇ ਤੇ ਸਾਰੇ ਆਖਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹਨੂੰ ਪਿਆਰ ਨਾਲ ਪਾਲਦੇ ਹਨ।
ਕੀਰਤਕ ਦੇਖਣ ਕੋਈ ਤੇ ਆਵੇ ਦੀਲ ਵਿਸਾਲ ਬਲੀ ਪਿਕ ਜਾਵੇ।
ਜਦੋਂ ਪਹਿਨਦੇ ਖਾਂ ਦੀਆਂ ਗੱਲਾਂ ਦੇਸ਼ਾਂ ਵਿਦੇਸ਼ਾਂ ਵਿਚ ਦੂਰ ਦੁਰਾਡੇ ਹੁੰਦੀਆਂ ਨੇ ਨਾ ਤੇ ਜਿਹੜੇ ਸੁਣਦੇ ਨੇ ਸਿੱਖਾਂ ਕੋਲੋਂ ਪਹਿਨਦੇ ਖਾਂ ਦੀ ਐਸੀ ਮਹਾਨ ਵੀਰਤਾ ਸੂਰਮਤਾ ਦੇ ਗੁਣ ਤੇ ਸੁਣ ਸੁਣ ਕੇ ਸਿੱਖ ਜਿਹੜੇ ਨੇ ਦੂਰ ਦੁਰੇਡੇ ਤੋਂ ਪਹਿਨਦੇ ਖਾਂ ਨੂੰ ਵੇਖਣ ਵਾਸਤੇ ਆਉਂਦੇ ਨੇ ਕਿ ਆਪਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਸ ਬੱਚੇ ਨੂੰ ਪਾਲਿਆ ਪੁੱਤਰਾਂ ਵਾਂਗੂ ਪਿਆਰ ਕੀਤਾ ਉਸ ਪਹਿਨਦੇ ਖਾਂ ਦੇ ਦਰਸ਼ਨ ਕਰੀਏ।
ਨੌ ਨੌ ਮਨ ਕੀ ਮੁਦਗਰ ਫੇਰੈ ਅਮਨੀ ਮੈਂ ਉਠਾਏ ਕਰ ਗੇਰੈ।
ਨੌ ਨੌ ਮਨ ਦੀ ਮੁਦਗਰ ਜਿਹੜੀ ਨਾ ਇਹ ਪਹਿਨਦੇ ਖਾਂ ਫੇਰਦਾ ਕੈ ਤੇ ਫਿਰ ਉਸ ਨੂੰ ਧਰਤੀ ਦੇ ਵਿਚ ਡੇਗਦਾ ਕੈ।
ਸਤਗੁਰ ਦਿਨ ਪ੍ਰਤ ਰੁਖ ਬੋ ਕਰੈ ਕਿਰਪਾ ਦ੍ਰਿਸ਼ਟ ਬਲ ਪਰਖਤ ਕਰੈ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਵੇਂ ਜਿਵੇਂ ਦਿਨ ਲੰਘਦੇ ਨੇ ਪਹਿਨਦੇ ਖਾਂ ਭਾਰ ਜਵਾਨੀ ਵਿਚ ਨੌ ਜਵਾਨ ਹੁੰਦਾ ਉਸੇ ਤਰ੍ਹਾਂ ਮੇਰੇ ਸਤਿਗੁਰ ਜੀ ਇਹਦੇ ਤੇ ਵੱਡੀ ਭਾਰੀ ਕਿਰਪਾ ਦ੍ਰਿਸ਼ਟੀ ਕਰਦੇ ਨੇ ਇਹਦਾ ਬਲ ਜਿਹੜਾ ਨਾ ਉਹ ਮਹਾਰਾਜ ਪਰਖਦੇ ਹਨ।
ਵਸਤੂ ਅਜਾਇਬ ਸੰਗਤ ਲਿਆਵਤ ਨਿਜ ਕਲਿਆਣ ਹੇਤ ਅਰ ਪਾਵਤ।
ਹੋਰ ਸੰਗਤਾਂ ਜਿਹੜੀਆਂ ਨੇ ਨਾ ਉਹ ਅਜਾਇਬ ਮਹਾਨ ਵਸਤੂਆਂ ਜਿਹੜੀਆਂ ਨੇ ਨਾ ਸਤਿਗੁਰਾਂ ਦੇ ਚਰਨਾਂ ਵਿਚ ਲੈ ਕੇ ਆਉਂਦੀਆਂ ਮਹਾਰਾਜ ਜੀ ਦੇ ਚਰਨਾਂ ਵਿਚ ਆ ਕਰਕੇ ਭੇਟਾ ਕਰਦੀਆਂ ਨੇ ਤੇ ਗੁਰਸਿੱਖਾਂ ਦੇ ਅੰਦਰਲੀ ਭਾਵਨਾ ਕਿ ਸਾਡੀ ਜਿਹੜੀ ਧੰਨ ਮਾਇਆ ਸਾਡਾ ਦਸਵੰਧ ਜਿਹੜਾ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਪ ਆਪਾਂ ਆਪਣੇ ਖਤੀ ਦੇ ਦਈਏ ਜਿਹਦੇ ਨਾਲ ਸਾਡੀ ਕਲਿਆਣਤਾ ਹੋਏਗੀ ਸਾਡਾ ਪਾਰ ਉਤਾਰਾ ਹੋਵੇਗਾ।
ਸੋ ਪੈਂਦੇ ਖਾਂ ਕੋ ਗੁਰ ਦੇਤ ਬਲ ਬਿਖਰਾਏ ਰਿਝਾਏ ਸੁਲੇਤ।
ਮਹਾਰਾਜ ਉਹ ਜਿਹੜੀਆਂ ਬਹੁ ਮੁੱਲੀਆਂ ਵਸਤੂਆਂ ਉਹ ਪਹਿਨਦੇ ਖਾਂ ਨੂੰ ਦੇ ਦਿੰਦੇ ਤੇ ਪਹਿਨਦੇ ਖਾਂ ਜਿਹੜਾ ਨਾ ਆਪਣਾ ਬਲ ਵਿਖਾਉਂਦਾ ਆਪਣੀ ਤਾਕਤ ਵਿਖਾਉਂਦਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖੁਸ਼ ਕਰ ਲੈਂਦਾ ਰਜ਼ਾ ਲੈਂਦਾ ਰਜ਼ਾ ਦੇ ਘਰ ਮਾਲਕ ਨੂੰ ਆਪਣੇ ਵੱਲ ਦਾ ਕਰ ਲੈਂਦਾ ਆਪਣੀ ਮਹਾਨ ਵਿਦਿਆ ਕੌਤਕਾਂ ਨੂੰ ਵਿਖਾ ਕਰਕੇ।
ਧੰਨ ਗਨ ਬਸਤਰ ਸ਼ਸਤਰ ਬਖਸ਼ੰਤੇ ਬਲ ਬਰਦਕ ਭੋਜਨ ਹਰ ਚੰਤੇ।
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗਨ ਬਸਤਰ ਸ਼ਸਤਰ ਬਖਸ਼ੰਤੇ ਧੰਨ ਬਖਸ਼ਦੇ ਨੇ ਸੋਹਣੇ ਬਸਤਰ ਤੇ ਸ਼ਸਤਰ ਉਹ ਬਖਸ਼ਦੇ ਨੇ ਤੇ ਫਿਰ ਇਸੇ ਤਰ੍ਹਾਂ ਬਲ ਬਰਕਤ ਭੋਜਨ ਅਚਵੰਤੇ ਤੇ ਕਈ ਤਰ੍ਹਾਂ ਦੇ ਭੋਜਨ ਜਿਹੜੇ ਪਦਾਰਥ ਨੇ ਉਹ ਵੀ ਸਤਿਗੁਰ ਜੀ ਪਹਿਨਦੇ ਖਾਂ ਨੂੰ ਬਖਸ਼ਦੇ ਨੇ।
ਆਪਣੇ ਨਿਕਟ ਮਿਠਾਏ ਖੁੱਲਾ ਮੈਂ ਪੈਂਦੇ ਪੈ ਤਪਤਸ ਬਠਾਵੈ।
ਤੇ ਇਸ ਤਰ੍ਹਾਂ ਪਹਿਨਦੇ ਖਾਂ ਨੂੰ ਮਹਾਰਾਜ ਆਪਣੇ ਕੋਲ ਬਿਠਾ ਲੈਂਦੇ ਨੇ ਕੋਲ ਬਿਠਾ ਕੇ ਪਹਿਨਦੇ ਖਾਂ ਨੂੰ ਖਵਾਉਂਦੇ ਨੇ ਖੋਆ ਪੈ ਤਪਤਾਵੈ ਤੇ ਖੋਇਆ ਜਿਹੜਾ ਨਾ ਉਹਨੂੰ ਕਈ ਪ੍ਰਕਾਰ ਤੋਂ ਤਿਆਰ ਕਰਕੇ ਉਹ ਪਹਿਨਦੇ ਖਾਂ ਨੂੰ ਕੋਲ ਬਿਠਾ ਕੇ ਖਵਾਉਂਦੇ ਹਨ।
ਆਦ ਬਦਾਮ ਪਾਏ ਬੋ ਮੇਵਾ ਤੋਲ ਅਧਿਕ ਦਿਨ ਪ੍ਰਤ ਗੁਰ ਦੇਵਾ।
ਖੋਏ ਵਿਚ ਕਈ ਤਰ੍ਹਾਂ ਦੇ ਬਦਾਮ ਤੇ ਕਈ ਤਰ੍ਹਾਂ ਦੀਆਂ ਅਜਾਇਬ ਵਸਤੂਆਂ ਜਿਹੜੀਆਂ ਨੇ ਤਾਕਤ ਵਾਲੀਆਂ ਉਹ ਪਾ ਕਰਕੇ ਬਦਾਮ ਮੇਵਾ ਤੇ ਕਈ ਪ੍ਰਕਾਰ ਤੋਂ ਆਪ ਮਹਾਰਾਜ ਪਹਿਨਦੇ ਖਾਂ ਨੂੰ ਛਕਾਉਂਦੇ ਨੇ।
ਖਾਏ ਬਹੁਤ ਪੁਨ ਬਰਜ ਸ਼ਿਕਰੈ ਡੰਡ ਪੇਲ ਬੋ ਮੁੰਗਰੀ ਤਰੈ।
ਇਸੇ ਤਰ੍ਹਾਂ ਇੰਨੀਆਂ ਤਾਕਤ ਵਾਲੀਆਂ ਖੋਏ ਵਾਲੀਆਂ ਅਜੀਬ ਵਸਤੂਆਂ ਭਾਵ ਖੁਰਾਕ ਤਾਕਤ ਵਾਲੀ ਖੁਰਾਕ ਖਾ ਕੇ ਫਿਰ ਪਹਿਨਦੇ ਖਾਂ ਜਿਹੜਾ ਹੈ ਉਹ ਵਰਜਿਸ ਕਰਦਾ ਹੈ ਤੇ ਕਈ ਪ੍ਰਕਾਰ ਤੋਂ ਇਹ ਆਪਣੇ ਆਪ ਨੂੰ ਡੰਡ ਬੈਠਕਾਂ ਤੇ ਹੋਰ ਕਈ ਪ੍ਰਕਾਰ ਦੀ ਵਰਜਿਸ ਕਰਦਾ ਹੈ ਆਪਣੇ ਸਰੀਰ ਨੂੰ ਚੁਸਤ ਬਲਵਾਨ ਬਣਾਉਂਦਾ ਹੈ
ਜਿਸ ਥਲ ਬਾਰ ਬਾਰ ਵਿਚਰੰਤ ਅਮਨੀ ਬਿਖੈ ਪਰੈ ਤੈ ਗਰਤ
ਪਹਿਨਦੇ ਖਾਂ ਜਿਸ ਧਰਤੀ ਤੇ ਵਾਰ ਵਾਰ ਆਪਣੇ ਪੈਰ ਰੱਖਦਾ ਉਸ ਧਰਤੀ ਤੇ ਗੁਰਸਿੱਖੋ ਟੋਏ ਪੈ ਜਾਂਦੇ ਨੇ ਇਹਨਾਂ ਕੁ ਪਹਿਨਦੇ ਖਾਂ ਤਾਕਤ ਬਣ ਗਿਆ ਕਿ ਜਿੱਥੇ ਇਹਨੇ ਵਾਰ ਵਾਰ ਆਪਣੇ ਪੈਰ ਰੱਖੇ ਉਹ ਧਰਤੀ ਨੂੰ ਡੂੰਘਿਆ ਕਰ ਦਿੱਤਾ ਤੇ ਟੋਏ ਪੈਣੇ ਸ਼ੁਰੂ ਹੋ ਗਏ
ਬਲ ਜੁੱਤਦੇ ਉਸ ਨਿਤ ਗਾਡੀ ਸਰੀ ਸਾਰ ਕੀ ਜਨ ਇਹ ਬਾਦੇ
ਇਸੇ ਤਰ੍ਹਾਂ ਇਹਦੀ ਜਿਹੜੀ ਪਾਵਨ ਜਿਹੜਾ ਸਰੀਰ ਹੈ ਨਾ ਇਹਨਾਂ ਮਹਾਨ ਬਲਵਾਨ ਬਣ ਗਿਆ ਕਿ ਜਿਵੇਂ ਕਹਿ ਲਓ ਕਿ ਲੋਹੇ ਦਾ ਵੱਡੀ ਕੋਈ ਚਗਾਟ ਹੋਵੇ ਇਸ ਤਰ੍ਹਾਂ ਦਾ ਇਹਦਾ ਸਰੀਰ ਜਿਹੜਾ ਹੈ ਉਹ ਇੰਨਾ ਤਾਕਤਵਰ ਬਣ ਗਿਆ
ਕੈਸੋ ਹੋਏ ਸੁਨੰਗ ਬਲ ਭਾਰੇ ਗਹਿ ਨਾ ਚਲਵੇ ਦੇਸ ਅਗਾੜੇ
ਇੰਨਾ ਕੁ ਤਾਕਤਵਰ ਹੈ ਪਹਿਨਦੇ ਖਾਂ ਕਿ ਜਿੱਡਾ ਮਰਜੀ ਵੱਡਾ ਘੋੜਾ ਬਲਵਾਨ ਹੋਏ ਜਿਹਦੀ ਵਾਗ ਇੱਕ ਵਾਰ ਪਹਿਨਦੇ ਖਾਂ ਨੇ ਫੜ ਲਈ ਉਹਨੂੰ ਪਹਿਨਦੇ ਖਾਂ ਅੱਗੇ ਖਿਲਣ ਨਹੀਂ ਦਿੰਦਾ
ਸਰੈ ਰਜਤ ਪਨ ਸਦਾ ਮਜਾਰ ਮੀਟੈ ਹਰਬ ਮਸਲ ਕਰ ਧਾਰ
ਤੇ ਵੱਡੀ ਸਭਾ ਲੱਗਦੀ ਕੈ ਤੇ ਸਭਾ ਦੇ ਵਿਚ ਪਹਿਨਦੇ ਖਾਂ ਆਪਣੇ ਖੱਤ ਵਿਚ ਚਾਂਦੀ ਦੇ ਸਿੱਕੇ ਲੈ ਲੈਂਦਾ ਹੈ ਤੇ ਉਹਨਾਂ ਸਿੱਕਿਆਂ ਤੇ ਜਿਹੜੇ ਹਰਪ ਜਿਹੜੇ ਸ਼ਬਦ ਲਿਖੇ ਨੇ ਉਹਨਾਂ ਨੂੰ ਆਪਣੇ ਖਾਤਾਂ ਦੇ ਨਾਲ ਮਿਟਾ ਦਿੰਦਾ
ਹੈ ਪੱਟੇ ਬਾਜ਼ੀ ਜਬ ਕਰੈ ਨਹੀਂ ਅਗਾੜੀ ਕੋ ਨਰ ਅਰੈ
ਪਹਿਨਦੇ ਖਾਂ ਇਸੇ ਤਰ੍ਹਾਂ ਫਿਰ ਗੱਤਕੇ ਬਾਜ਼ੀ ਖੇਡਦਾ ਹੈ ਜਦੋਂ ਗੱਤਕਾ ਖੇਡਦਾ ਇਹਦੇ ਅੱਗੇ ਕੋਈ ਵੀ ਟੇਕ ਨਹੀਂ ਪਾਉਂਦਾ
ਸਭ ਸਤ ਗੁਰ ਆਪਣੋ ਬਲ ਕਰੈ ਅੰਗ ਦਬਾਏ ਗਰਭ ਪਰ
ਇਸ ਤਰ੍ਹਾਂ ਪਹਿਨਦੇ ਖਾਂ ਨੂੰ ਨਾ ਫਿਰ ਮਾਨ ਹੋ ਜਾਂਦਾ ਅੰਦਰ ਹੰਕਾਰ ਆ ਜਾਂਦਾ ਕਿ ਮੈਂ ਏਡਾ ਵੱਡਾ ਤਾਕਤਵਰ ਹਾਂ ਜਦੋਂ ਇਹਨੂੰ ਹੰਕਾਰ ਆਉਂਦਾ ਤੇ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੀ ਸਰਕਾਰ ਇਹਦੇ ਨਾਲ ਦੋ ਹੱਥ ਕਰਦੇ ਨੇ ਇਹਦਾ ਅੰਗ ਦਬ ਦਿੰਦੇ ਨੇ ਇਹਦੇ ਤੇ ਆਪ ਜਿੱਤ ਪ੍ਰਾਪਤ ਕਰਦੇ ਹਨ
ਲਜਿਤ ਹੋਏ ਸੁਨਾਵੇ ਬੈਨ ਹਮ ਬਲ ਸਮ ਅਵਨੀ ਕੋ ਹੈ ਨਾ
ਫਿਰ ਸ਼ਰਮਸ਼ਾਰ ਹੋ ਜਾਂਦਾ ਆਪਣੇ ਕੀਤੇ ਅੰਤਰੀਵ ਹੰਕਾਰ ਤੇ ਬੜਾ ਲਜਤ ਸ਼ਰਮਸ਼ਾਰ ਹੁੰਦਾ ਆਖਦਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੇ ਵਰਗਾ ਯੋਧਾ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਦੁਨੀਆਂ ਤੇ ਨਹੀਂ ਹੋਣਾ
ਅਰਬੇ ਦਿਉ ਨਾ ਦੋ ਪਦ ਮਾਈ ਸਹਿ ਕੌਣ ਬਲ ਬਚੈ ਸੁਨਾਏ
ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਜੀ ਮੈਂ ਤੇ ਦੋ ਕਦਮ ਵੀ ਕਿਸੇ ਨੂੰ ਅੱਗੇ ਚੱਲਣ ਨਾ ਦਵਾਂ ਮੇਰੇ ਵਰਗਾ ਯੋਧਾ ਕੋਈ ਹੋਰ ਦੁਨੀਆਂ ਤੇ ਨਹੀਂ
ਸਹਿ ਕੌਣ ਬਲ ਬਚੈ ਸੁਨਾਏ
ਕਿਹੜਾ ਹੈ ਜਿਹੜਾ ਮੇਰੇ ਬਲ ਨੂੰ ਤਾਕਤ ਨੂੰ ਸਹਾਰ ਸਕਦਾ ਉਹਦੇ ਤੇ ਪ੍ਰਾਣ ਨਹੀਂ ਬਚ ਸਕਦੇ
ਤਨ ਕੋ ਤਰਾਨ ਧਾਰ ਕਰ ਆਪ ਕਰੋਨਾ ਬਸ ਮੋਕੋ ਹਰ ਦਾਪ
ਉਸ ਵੇਲੇ ਪਹਿਨਦੇ ਖਾਂ ਆਖਦਾ ਮਹਾਰਾਜ ਤੁਸੀਂ ਮੇਰੀ ਤਾਕਤ ਨੂੰ ਰੋਕ ਲੈਂਦੇ ਹੋ ਮੇਰਾ ਜਿਹੜਾ ਬਲ ਹੈ ਨਾ ਉਹ ਰੋਕ ਲੈਂਦੇ ਹੋ ਤੇ ਕੋਈ ਐਸਾ ਦਾ ਪੇਚ ਮੇਰੇ ਨਾਲ ਲਾਉਂਦੇ ਹੋ
ਅਜ਼ਮਤ ਕੇ ਬਲ ਕਰ ਕੇ ਪਾਰੋ ਮੁਝ ਕੋ ਬਸ ਕਰ ਲੇ ਤੇ ਲਚਾਰੋ
ਆਪ ਜੀ ਦੀ ਕੋਈ ਕਲਾ ਹੈ ਤੁਸੀਂ ਅਜ਼ਮਤ ਆਪਣੀ ਕਰਾਮਾਤ ਲਾਉਂਦੇ ਹੋ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਾਮਾਤ ਦੇ ਨਾਲ ਮੇਰਾ ਜਿਹੜਾ ਬਲ ਹੈ ਉਹ ਤੁਸੀਂ ਵਸ ਕਰ ਲੈਂਦੇ ਹੋ ਇਸ ਤਰ੍ਹਾਂ ਸਤਿਗੁਰ ਮੈਨੂੰ ਲਚਾਰ ਕਰ ਦਿੰਦੇ ਹੋ
ਇਮ ਹੰਕਾਰ ਜਾਸ ਕੋ ਵਾ ਨਿਜ ਬਲ ਸਮ ਦੋਸਰ ਨੈ ਜੋਵਾ
ਇਸ ਤਰ੍ਹਾਂ ਸ਼ਰਮਸ਼ਾਰ ਹੁੰਦਾ ਹੋਇਆ ਪਹਿਨਦੇ ਖਾਂ ਫਿਰ ਆਪਣੀ ਗੱਲ ਨੂੰ ਵੱਡਿਆਂ ਰੱਖਦਾ ਤੇ ਕਹਿੰਦਾ ਮਹਾਰਾਜ ਦੁਨੀਆਂ ਤੇ ਮੇਰੇ ਵਰਗਾ ਕੋਈ ਯੋਧਾ ਨਹੀਂ।
ਆਏ ਸੰਗਤਾਂ ਦੇਸ਼ ਵਿਦੇਸ਼ ਦੇਖਤ ਮਿਸਮਤ ਹਿਦੇ ਅਸ਼ੇਸ਼।
ਇਸੇ ਤਰ੍ਹਾਂ ਗੁਰਸਿੱਖੋ ਸੰਗਤਾਂ ਜਿਹੜੀਆਂ ਨੇ, ਸੰਗਤਾਂ ਦਾ ਬਹੁਤ ਵੱਡਾ ਵਖੀਰ ਸਾਹਿਬਾਂ ਦੇ ਚਰਨਾਂ ਵਿਚ ਪਹੁੰਚਦਾ, ਕਈ ਤਰ੍ਹਾਂ ਦੀਆਂ ਧਨ ਭੇਟਾਵਾਂ ਅਰਪਣ ਕਰਦੇ ਕੰਨ।
ਇਸ ਪ੍ਰਕਾਰ ਦਿਨ ਕਿਤਕ ਬਿਤਾਏ ਅਦਭੁਤ ਆਪਣੇ ਚਰਿੱਤ ਦਿਖਾਏ।
ਇਸ ਤਰ੍ਹਾਂ ਸਤਿਗੁਰਾਂ ਨੇ ਕਈ ਦਿਨ ਬਿਤਾਏ, ਪਹਿਨਦੇ ਖਾਣ ਦੇ ਨਾਲ ਕਈ ਤਰ੍ਹਾਂ ਦੇ ਕੌਤਕ, ਇਹਨਾਂ ਕੌਤਕਾਂ ਨੂੰ ਵੇਖ ਕੇ ਸੰਗਤਾਂ ਆਨੰਦ ਪ੍ਰਸੰਨ ਹੋਈਆਂ।
ਮਰਵਾਹੀ ਨੇ ਗਰਭ ਧਰਿਆ ਸਮਾਂ ਬਿਤਾਵਤ ਜਬੈ ਕਰਿਓ।
ਇਸੇ ਤਰ੍ਹਾਂ ਫਿਰ ਮਾਤਾ ਮਰਵਾਈ ਜੀ ਨੇ ਗਰਭ ਧਾਰਨ ਕੀਤਾ, ਆਪਣਾ ਸਮਾਂ ਬਿਤਾਇਆ।
ਭਾਈ ਪ੍ਰਸੂਤਾ ਸੁਤ ਉਤਪੰਨਾ ਸੁੰਦਰ ਸੂਰਤ ਸੂਰਜ ਚੰਨਾ।
ਇਸੇ ਤਰ੍ਹਾਂ ਮਾਤਾ ਮਰਵਾਈ ਜੀ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ, ਜਿਵੇਂ ਸੂਰਜ ਦਾ ਪ੍ਰਕਾਸ਼ ਹੈ, ਇਸੇ ਤਰ੍ਹਾਂ ਬਾਬਾ ਸੂਰਜ ਮਾਲ ਜੀ ਦਾ ਮਾਤਾ ਮਰਵਾਈ ਜੀ ਦੇ ਘਰ ਜਿਹੜਾ ਪੁੱਤਰ ਹੋਇਆ, ਇਹਦਾ ਜਿਹੜਾ ਚਿਹਰਾ ਹੈ ਮੁਖ ਸੂਰਜ ਵਾਂਗੂ ਲਿਸ਼ਕਦਾ ਏ।
ਮਾਤ ਗੰਗ ਸੁਨ ਆਨੰਦ ਧਾਰੇ ਮੰਗਲ ਬਿਤਰਕੀਏ ਔਰ ਸਾਰੇ।
ਮਾਤਾ ਗੰਗਾ ਜੀ ਆਨੰਦ ਪ੍ਰਸੰਨ ਹੋਏ ਤੇ ਸਾਰੇ ਨਗਰ ਦੇ ਵਿਚ ਇਸ ਤਰ੍ਹਾਂ ਖੁਸ਼ੀਆਂ ਹੀ ਖੁਸ਼ੀਆਂ ਹੋਈਆਂ, ਕਈ ਪ੍ਰਕਾਰ ਦੇ ਮੰਗਲ ਮਨਾਏ ਗਏ।
ਲਗ ਦੁੰਦਪ ਕੀ ਨੋਬਤ ਬਾਜਤ ਅਨਕਰੀਤ ਕੇ ਮੰਗਲ ਸਾਜਤ।
ਇਸ ਤਰ੍ਹਾਂ ਛੋਟੀਆਂ ਨਫੀਰੀਆਂ ਜਿਹੜੀਆਂ ਨੇ ਉਹ ਵੱਜਦੀਆਂ ਨੇ ਤੇ ਕਈ ਪ੍ਰਕਾਰ ਤੋਂ ਰੀਤ ਤੋਂ ਸੋਹਣੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ।
ਰੰਕਨ ਕੋ ਤਨ ਅਨਗਨ ਦੀਨ ਬੰਧਨ ਬਾਰੇ ਬੰਧਨ ਕੀਨ।
ਤੇ ਗਰੀਬਾਂ ਨੂੰ ਜਿਹੜੀ ਧਨ ਭੇਟਾ ਉਹ ਮਾਤਾ ਗੰਗਾ ਜੀ ਅਰਪਦੇ ਹਨ।
ਫੂਲ ਮਾਲ ਬੋ ਲੜਕਾਈ ਅੰਬਰ ਮੋਰ ਪਾਤਨ ਰਖਾਏ।
ਇਸੇ ਤਰ੍ਹਾਂ ਕਈ ਤਰ੍ਹਾਂ ਦੇ ਫੁੱਲ ਜਿਹੜੇ ਉਹ ਸੋਹਣੇ ਦਰਵਾਜ਼ੇ ਤੇ ਲਟਕਾਏ ਗਏ, ਕਈ ਪ੍ਰਕਾਰ ਦੀਆਂ ਖੁਸ਼ੀਆਂ ਮਨਾਈਆਂ ਹਨ।
ਪੁੱਤਰ ਸੰਗ ਗੰਗਾ ਬਚ ਭਾਖਾ ਸਮਾਂ ਵਿਚਾਰ ਲੈ ਕਰ ਕਾਖਾ।
ਉਸ ਵਕਤ ਮਾਤਾ ਗੰਗਾ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬਚਨ ਆਖਿਆ, ਮਹਾਰਾਜ ਜੀ ਸਮਾਂ ਵਿਚਾਰ ਲਵੋ।
ਮੰਗਲ ਕੀ ਜਬ ਵਿਧ ਪ੍ਰਕਾਰਾ ਗੁਰਮਾਨਿਓ ਜਿਮ ਮਾਤ ਉਚਾਰਾ।
ਇਸ ਤਰ੍ਹਾਂ ਮਾਤਾ ਗੰਗਾ ਜੀ ਦਾ ਜੋ ਹੁਕਮ ਜੋ ਬਚਨ ਆਖਿਆ ਉਹ ਸਤਿਗੁਰਾਂ ਨੇ ਮੰਨਿਆ।
ਕਰ ਵਿਚਾਰ ਗੁਰ ਗਿਰਾ ਉਚਾਰੀ ਇਸ ਤੇ ਬੰਸ ਬਦੈ ਜਗ ਸਾਰੇ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਇਸ ਪੁੱਤਰ ਨੂੰ ਵੇਖ ਕੇ ਕਹਿਣ ਲੱਗੇ, ਇਹਦੇ ਤੋਂ ਵੰਸ਼ ਵਧੇਗਾ।
ਸੂਰਜ ਬਲੀ ਲਗਨ ਕੇ ਧਾਮੋ ਯਾ ਤੇ ਸੂਰਜ ਮਲੇ ਸਨਾਮੋ।
ਕਹਿਣ ਲੱਗੇ ਬਹੁਤ ਵੱਡੀ ਇਹਨਾਂ ਦੀ ਵਡਿਆਈ ਹੈ ਸੂਰਜ ਵੱਤ, ਇਸ ਕਰਕੇ ਇਹਨਾਂ ਦਾ ਨਾਮ ਜਿਹੜਾ ਹੈ ਉਹ ਬਾਬਾ ਸੂਰਜ ਮਲ ਰੱਖਿਆ ਜਾਂਦਾ ਏ।
ਸਭ ਕੁਲ ਰੀਤ ਜਨਮ ਕੀ ਕਰੀ ਬਜਤ ਵਧਾਈ ਆਨੰਦ ਭਰੇ।
ਇਸ ਤਰ੍ਹਾਂ ਗੁਰਸਿੱਖੋ ਕਈ ਤਰ੍ਹਾਂ ਦੀਆਂ ਖੁਸ਼ੀਆਂ ਮਨਾਈਆਂ ਗਈਆਂ, ਸਭ ਨੇ ਆ ਕਰਕੇ ਵਧਾਈਆਂ ਦਿੱਤੀਆਂ।
ਇਸ ਜਨਮੇ ਦਿਨ ਕੇ ਤਕ ਪਾਚੇ ਹਿਰਦੇ ਨਾਨਕੀ ਸੁਤ ਕੋ ਬਾਂਚੇ।
ਇਸ ਉਪਰੰਤ ਜਦੋਂ ਬਾਬਾ ਸੂਰਜ ਮਲ ਜੀ ਦਾ ਜਨਮ ਹੋਇਆ ਤੇ ਮਾਤਾ ਨਾਨਕੀ ਜੀ ਦੇ ਮਨ ਵਿਚ ਪੁੱਤਰ ਦੀ ਬਾਦਸ਼ਾਹ ਬਣੀ।
ਇਕ ਸਮੇ ਪਤੀ ਪਾਏ ਇਕਾਂਤ ਬੈਠੇ ਸ਼੍ਰੀ ਸਤਿਗੁਰ ਭਗਵੰਤ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਕਾਂਤ ਵਿਚ ਬੈਠੇ ਤੇ ਉਸ ਵੇਲੇ ਮਾਤਾ ਨਾਨਕੀ ਜੀ ਚੱਲ ਕਰ ਆਏ।
ਲੱਜਤ ਲੱਜਾ ਬਹੁਤ ਨਾਨਕੀ ਥਾਨੀ ਜੋੜੇ ਹੱਥ ਕੰਮ ਨਾ ਬਾਬੇ।
ਉਸ ਵੇਲੇ ਦੋਵੇਂ ਹੱਥ ਜੋੜ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਸਿਜਦਾ ਕੀਤਾ।
ਅਲੀ ਪਈ ਬੂਜੇ ਗੁਰ ਐਸੇ ਹਿਰਦੇ ਮਨੋਰਥ ਕੀਨਸ ਕਹਤੇ।
ਚਰਨਾਂ ਵਿਚ ਦੋਵੇਂ ਹੱਥ ਜੋੜ ਕੇ ਖੜੇ ਹੋ ਗਏ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੁੱਛਣ ਲੱਗੇ, ਆਪ ਜੀ ਨੇ ਆਪਣੇ ਹਿਰਦੇ ਅੰਦਰ ਮਨ ਅੰਦਰ ਕੀ ਮਨੋਰਥ ਬਣਾਇਆ ਏ?
ਕੋ ਨਿਜ ਕਾਰਜ ਕਿਆ ਚਿਤ ਚਾਹੋ ਸੁਣ ਕਰ ਕਹਿ ਪਈ ਗੁਰ ਪਾਉ।
ਮਹਾਰਾਜ ਕਹਿਣ ਲੱਗੇ ਮਨ ਦੀ ਕੀ ਕੱਖ ਆਖ ਹੈ ਤੇ ਸੁਣ ਕੇ ਉਸ ਵੇਲੇ ਮਾਤਾ ਨਾਨਕੀ ਜੀ ਕਹਿਣ ਲੱਗੇ
ਤੁਮ ਸਭ ਜਾਣਤ ਅੰਤਰ ਜਾਮੇ ਤੋ ਜੇ ਪੁੱਛੋ ਉਚਰੋ ਸਵਾਮੀ।
ਉਸ ਵੇਲੇ ਮਹਾਰਾਜ ਜੀ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਮਾਤਾ ਨਾਨਕੀ ਜੀ ਕਹਿਣ ਲੱਗੇ ਦਾਤਾ ਜੀ ਤੁਸੀਂ ਅੰਤਰ ਜਾਮੀ ਹੋ, ਸਭ ਕੁਝ ਜਾਣਦੇ ਹੋ, ਸਤਿਗੁਰੂ ਸੱਚੇ ਪਾਤਸ਼ਾਹ ਸਭ ਕੁਝ ਆਪ ਜਾਣਦੇ ਹੋ, ਫਿਰ ਵੀ ਮੈਂ ਤੁਹਾਡੇ ਚਰਨਾਂ ਵਿਚ ਆਖਦੀ ਹਾਂ
ਯੁਗ ਸੌਂਤਨ ਸੁਤ ਪ੍ਰਾਪਤ ਕਰੇ ਕਥਾ ਕਾਮਨਾ ਮੈਂ ਉਰ ਧਰੇ।
ਇਸ ਤਰ੍ਹਾਂ ਕਹਿਣ ਲੱਗੇ ਜਿਵੇਂ ਆਪ ਜੀ ਨੇ ਆਪਣੇ ਵੱਡੇ ਮਹਿਲਾਂ ਨੂੰ ਸੋਹਣੇ ਸਪੁੱਤਰ ਬਖਸ਼ੇ, ਮਹਾਰਾਜ ਮੇਰੇ ਤੇ ਵੀ ਐਸੀ ਕਿਰਪਾ ਕਰੋ।
ਭਏ ਪ੍ਰਸੰਨ ਬਚਨ ਮੁਖ ਕਯੋ ਬੜੋ ਭਾਗ ਤੇਰੋ ਹਮ ਲਿਓ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਉਸ ਵੇਲੇ ਬਚਨ ਆਖਿਆ ਅਸੀਂ ਆਪਣੇ ਦੋਵਾਂ ਵੱਡੇ ਮਹਿਲਾਂ ਨਾਲੋਂ ਤੁਹਾਡੇ ਜਿਹੜੇ ਭਾਗ ਨੇ ਉਹ ਵੱਡੇ ਜਾਣੇ ਕਨ।
ਤਿੰਨ ਤੇ ਅਧਿਕ ਪੁੱਤਰ ਵੀ ਪਾਏ ਤੋਏ ਪ੍ਰਤਾਪ ਵਧੈ ਅਧਿਕਾਏ।
ਮਹਾਰਾਜ ਜੀ ਕਹਿਣ ਲੱਗੇ ਦੋਵਾਂ ਮਹਿਲਾਂ ਨਾਲੋਂ ਜਿਹੜੇ ਤੁਹਾਡਾ ਪ੍ਰਤਾਪ ਹੈ ਉਹ ਦੁਨੀਆਂ ਦੇ ਵਿਚ ਜ਼ਿਆਦਾ ਹੋਏਗਾ, ਤੁਹਾਡੇ ਤੇ ਬਰਕਤਾਂ ਜਿਆਦੀਆਂ ਹੋਣਗੀਆਂ।
ਹੁਣ ਤਾਂ ਆਨੰਦ ਬਿਲਾਂਦੇ ਹੋ ਪਾਵਾ ਹੱਥ ਜੋੜ ਸਿਰ ਅਮਨੀ ਟਿਕਾਵਾ।
ਉਸ ਵਕਤ ਮਹਾਰਾਜ ਜੀ ਕਹਿਣ ਲੱਗੇ ਤੁਹਾਡੇ ਘਰ ਪੁੱਤਰ ਜਿਆਦੇ ਹੋਣਗੇ, ਬਚਨ ਸੁਣ ਕੇ ਸਾਹਿਬਾਂ ਦੇ ਚਰਨਾਂ ਵਿਚ ਸੀਸ ਨਿਵਾਇਆ।
ਜਿੱਤੇ ਕਿਤਕ ਦਿਨ ਗਰਭ ਸੁਤਰਿਓ ਨਾ ਮਾਸਨ ਕੋ ਸਮਾ ਸੁਤਰਿਓ।
ਇਸੇ ਤਰ੍ਹਾਂ ਮਾਤਾ ਨਾਨਕੀ ਜੀ ਨੇ ਵੀ ਇਸੇ ਤਰ੍ਹਾਂ ਗਰਭ ਧਾਰਨ ਕੀਤਾ ਸਮਾਂ ਪਾ ਕਰਕੇ।
ਦੇਵ ਮਾਨ ਧਾਇਨ ਤੇ ਹੋਏ ਜਨਮੇ ਪੁੱਤਰ ਚਿੰਤ ਚਿਤ ਖੋਏ।
ਘਰ ਦਾਈਆਂ ਆਈਆਂ ਤੇ ਮਾਤਾ ਨਾਨਕੀ ਜੀ ਦੇ ਘਰ ਵੀ ਪੁੱਤਰ ਦਾ ਜਨਮ ਹੋਇਆ।
ਪੋਤਰਾ ਪਿਖਿਓ ਅਨ ਕਰ ਗੰਗਾ ਮੰਗਲ ਰਚਿਓ ਹਰਕ ਕੇ ਸੰਗਾ।
ਮਾਤਾ ਗੰਗਾ ਜੀ ਨੇ ਆ ਕੇ ਪੋਤਰੇ ਨੂੰ ਵੇਖਿਆ ਤੇ ਮਨ ਅੰਦਰ ਕਈ ਪ੍ਰਕਾਰ ਦੀਆਂ ਖੁਸ਼ੀਆਂ ਆਈਆਂ।
ਪਤੀ ਕਿਸੀ ਮ੍ਰਿਤ ਗਿਰਾ ਰਸਾਲੀ ਭਈ ਸਫਲ ਅਬ ਖੁਸ਼ੀ ਵਿਸਾਲੇ।
ਮਾਤਾ ਗੰਗਾ ਜੀ ਨੇ ਆਪਣੇ ਪਤੀ ਭਾਵ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਯਾਦ ਕੀਤਾ।
ਵਧੀ ਵੇਲ ਬੋ ਪੀੜੀ ਚਾਲੇ ਧਰਮ ਕਲਾ ਹਰ ਬੰਦ ਬਾਲੇ।
ਇਹਨਾਂ ਬਚਨਾਂ ਨੂੰ ਯਾਦ ਕੀਤਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਸਨ ਆਪ ਵੱਡੀਆਂ ਬਖਸ਼ਿਸ਼ਾਂ ਦੇ ਘਰ ਬਣੋਗੇ, ਆਪਣੀ ਪੀੜੀ ਨੂੰ ਵਾਧਿਆਂ ਫੁਲਦਿਆਂ ਵੇਖੋਗੇ।
ਜਾਚਕ ਗਨ ਤੋਂ ਦੀਨ ਸਦਾਨ ਬਾਜਤ ਬਾਜੇ ਦੁਆਰ ਮਾਂ।
ਜਾਚਕਾਂ ਨੂੰ ਆਏ ਹੋਏ ਦਰ ਤੇ ਕਈ ਪ੍ਰਕਾਰ ਦੀਆਂ ਉਹਨਾਂ ਨੂੰ ਖੁਸ਼ੀਆਂ ਧਨ ਮਾਇਆ ਬਖਸ਼ੀਆਂ।
ਗੁਰ ਕਰ ਮੈਂ ਸ਼ਾਦੀ ਪਰ ਸ਼ਾਦੀ ਹੋ ਸਦਾ ਟਿਕਵੈ ਐਲਾ ਦੇ।
ਘਰ ਵਿਚ ਖੁਸ਼ੀ ਤੇ ਖੁਸ਼ੀ ਆਈ ਹੈ।
ਦੇਤ ਆਸ਼ਕਾ ਸੁੰਦਰੀ ਉਚਾਰ ਸੌਗੁਣ ਬਦੋ ਗੁਰੂ ਪਰਿਵਾਰ।
ਇਸੇ ਤਰ੍ਹਾਂ ਸੁਣ ਸੁਣ ਕੇ ਗੁਰਸਿੱਖ ਆਖਦੇ ਨੇ ਗੁਰੂ ਘਰ ਚੜ੍ਹਦੀ ਕਲਾ ਵਿਚ ਜਾਵੇ।
ਉਚਿਤ ਕਰਨ ਕੇ ਸਭ ਹੀ ਕੀਨ ਸਭ ਕਰ ਕਰ ਕਰਾ ਬਹੁ ਦੀਨ।
ਉਚਿਤ ਸਭ ਘਰਾਂ ਦੇ ਵਿਚ ਗੁਰੂ ਕੀਆਂ ਦੇਗਾਂ ਪਹੁੰਚੀਆਂ ਕਨ।
ਦੂਜੀ ਉਹ ਗੰਗ ਗੁਰੂ ਕੋ ਆਏ ਹੇ ਸੁਤ ਸੁਤ ਕੋ ਨਾਮ ਬਚਾਏ।
ਗੰਗਾ ਜੀ ਫਿਰ ਪਿਆਰ ਵਿਚ ਆਪਣੇ ਪੁੱਤਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਆਏ ਤੇ ਆ ਕੇ ਬਚਨ ਆਖਿਆ ਆਪਣੇ ਪੁੱਤਰ ਦਾ ਨਾਮ ਤੇ ਦੱਸਣਾ ਕਰੋ।
ਸ੍ਰੀ ਨਾਨਕ ਕੀ ਕਿਰਪਾ ਉਦਾਰ ਕਰਿਓ ਬਧਾਵਨ ਮਮ ਪਰਿਵਾਰ।
ਬਚਨ ਕਹਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋਈ, ਮੇਰਾ ਇਹ ਪਰਿਵਾਰ ਜਿਹੜਾ ਏ ਵਧਿਆ ਫੁਲਿਆ ਹੈ।
ਹਿਰਦੇ ਵਿਚਾਰਤ ਗੁਰੂ ਉਚਾਰਾ ਅਣੀ ਰਾਏ ਇਸ ਨਾਮ ਉਦਾਰਾ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਵੇਲੇ ਵਿਚਾਰ ਕਰਕੇ ਆਪਣੇ ਮਨ ਅੰਦਰ ਵਿਚਾਰਿਆ ਅਣੀ ਰਾਏ ਇਸ ਨਾਮ ਉਦਾਰਾ ਸਾਡੇ ਇਸ ਸਾਹਿਬਜ਼ਾਦੇ ਦਾ ਨਾਮ ਬਾਬਾ ਅਣੀ ਰਾਏ ਹੋਵੇਗਾ।
ਸੰਕਰ ਸਰਬ ਆਨੰਦਿਤ ਹੋਏ, ਚੌਂਦੀ ਤੇ ਸੰਗਤ ਗਨ ਜੋਏ।
ਇਸ ਤਰ੍ਹਾਂ ਸੁਣ ਕਰਕੇ ਇਹ ਨਾਮ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਮਾਤਾ ਗੰਗਾ ਜੀ ਤੇ ਬੇਅੰਤ ਗੁਰਸਿੱਖ ਆਨੰਦ ਪ੍ਰਸੰਨ ਹੋਏ। ਇਸੇ ਤਰ੍ਹਾਂ ਚੌਂ ਦਿਸ ਤੋਂ ਗੁਰਸੰਗਤਾ ਨਾਮ ਸੁਣਿਆ ਤੇ ਬਹੁ ਪ੍ਰਕਾਰ ਦੀਆਂ ਵਡਿਆਈਆਂ ਸਤਿਗੁਰਾਂ ਨੂੰ ਬਖਸ਼ੀਆਂ। ਇਸ ਤਰ੍ਹਾਂ ਗੁਰੂ ਘਰ ਦੇ ਵਿਚ ਬੇਅੰਤ ਵਡਿਆਈਆਂ ਖੁਸ਼ੀਆਂ ਆਈਆਂ। ਗੁਰਸਿੱਖ ਇਹਨਾਂ ਸੋਹਣੀਆਂ ਖੁਸ਼ੀਆਂ ਦਾ ਆਨੰਦ ਮਾਣ ਰਹੇ ਨੇ ਪਾਵਨ ਗੁਰੂ ਕੇ ਇਤਿਹਾਸ ਨੂੰ। ਧੰਨ